ਤੁਸੀਂ ਕਿਰਪਾ ਕਰਕੇ ਕਹੋ ਜੀ।
ਜੋ ਕੈ ਸਵਾਸ ਲਿਓ ਜਬ ਹੀ ਸੁਨ ਰਾਇ ਤਵੈ ਕੁਰਾਨਾ ਰਸ ਪੀਨੋ।
ਉਸ ਵਕਤ ਇਉਂ ਕਹਿ ਕਰਕੇ ਜਦੋਂ ਬਚਨ ਕੀਤੇ ਨਾ, ਉਸ ਵਕਤ ਰਾਏ ਬਲਾਰ ਜੀ ਕਰੁਣਾ ਰਸ ਵਿੱਚ ਆ ਗਏ, ਦਿਆਲਤਾ ਵਿੱਚ ਆ ਗਏ। ਵੀ ਦੇਖੋ ਤਿੰਨੇ ਜਾਣੇ ਵਿਚਾਰੇ ਕਿਵੇਂ ਉਦਾਸ ਹੋਏ, ਰੋਂਦੇ ਨੇ।
ਭੁਜੰਗ ਛੰਦ ਤਵੈ ਰਾਏ ਭੇਜਿਓ ਉਮੀਦਾਂ ਜੋ ਦਾਸ।
ਉਸ ਵਕਤ ਰਾਏ ਜੀ ਨੇ ਦਾਸ ਦਾ ਨਾਮ ਹੈ ਉਮੀਦਾਂ, ਉਹਨੂੰ ਭੇਜਿਆ।
ਤਪਾ ਤਾਤ ਕਾਲੂ ਕਹਿ ਜਾਵੋ ਸੋ ਪਾਸੋ।
ਸੋ ਉਸ ਵਕਤ ਕਹਿਣ ਲੱਗੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਓ ਭਾਈ ਉਮੀਦਾਂ।
ਕਰੋ ਬੰਦਗੀ ਜਾਏ ਆਗਾ ਕਨੇਰੀ।
ਮਹਾਰਾਜ ਨੂੰ ਪਹਿਲਾਂ ਮੱਥਾ ਟੇਕਿਓ ਫਿਰ ਬੇਨਤੀ ਕਰਿਓ।
ਦਇਆ ਧਾਰ ਦੀਦਾਰ ਦੀਜਾ ਬਦੇਰੀ।
ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਕਿਸੇ ਦੇਰੀ ਤੋਂ ਜੀ ਰਾਏ ਬਲਾਰ ਨੇ ਹੁਣੇ ਯਾਦ ਕੀਤਾ, ਦਰਸ਼ਨ ਦਿਓ ਜੀ।
ਉਮੀਦਾਂ ਗਏ ਵੇਗਬਾਨੀ ਅਲਾਈ।
ਸੋ ਉਸ ਵਕਤ ਭਾਈ ਉਮੀਦਾਂ ਜੀ ਗਏ ਜਾ ਕੇ ਛੇਤੀ ਦੇ ਨਾਲ ਬਾਣੀ ਪਾਪ ਬਚਨ ਕਹੇ। ਤਪਾ ਜੀ ਸੁਣੋ।
ਤਪਾ ਜੀ ਤੁਮੈਂ ਬੰਦਗੀ ਰਾਏ ਗਾਈ।
ਤਪਾ ਜੀ ਤੁਹਾਨੂੰ ਜੋ ਹੈ ਨਾ ਰਾਏ ਬਲਾਰ ਜੀ ਨੇ ਬੰਦਗੀ ਗਾਈ, ਮੱਥਾ ਟੇਕਿਆ, ਬੇਨਤੀ ਕਰ ਭੇਜੀ ਹੈ।
ਇੱਕ
ਵਾਰ ਆ ਕੇ ਦਰਸ਼ਨ ਦੇਣਾ ਕਰੋ ਜੀ, ਬੁਲਾਇਆ ਹੈ ਤੁਹਾਨੂੰ।
ਜਿਤਕ ਫਿਰ ਜਾਨੋ ਪਿਆਨੋ ਕਰੀਜੈ।
ਫਿਰ ਜਿੱਧਰ ਆਪਦਾ ਚਿੱਤ ਕਰੇ ਆਪ ਉਧਰਲੇ ਪਾਸੇ ਚਲੇ ਜਾਓ, ਇੱਕ ਵਾਰ ਦਰਸ਼ਨ ਦੇ ਦੋ।
ਸਵਈਆ ਜੋ ਸੁਣ ਕਹਿ ਤਬ ਨਾਨਕ ਜੀ ਤਜ ਆਸਨ ਕੋ ਤਹਿ ਸੰਗ ਪਧਾਰੇ।
ਇਉਂ ਸੁਣ ਕੇ ਗੁਰੂ ਨਾਨਕ ਦੇਵ ਜੀ ਆਪਣਾ ਆਸਨ ਛੱਡ ਕੇ ਉਸ ਪਾਸੇ ਚੱਲੇ ਰਾਏ ਬਲਾਰ ਜੀ ਘਰ।
ਰਾਏ ਹਿਰਦੈ ਸੁਖ ਸੋ ਵਿਗਸਾ ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ।
ਹੁਣ ਰਾਏ ਜੀ ਬਹੁਤ ਖੁਸ਼ ਹੋਏ, ਜਾੜੇ ਆਪਣੇ ਪ੍ਰੀਤਮ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਦੇਖਿਆ, ਦੇਖ ਕੇ ਖੁਸ਼ ਹੋ ਗਏ।
ਉਠਤ ਪਾਮਚ ਉਪਰ ਤੇ ਡਿਗ ਸ੍ਰੀ ਗੁਰ ਜਾਇ ਕਾ ਕੀਨ ਨਿਵਾਰੇ।
ਆਪ ਉੱਠਿਆ ਫਿਰ ਪਲੰਘ ਦੇ ਉੱਤੋਂ ਉੱਠ ਕੇ ਜਾ ਕਰਕੇ ਫਿਰ ਉਸਨੇ ਗੁਰੂ ਮਹਾਰਾਜ ਦੇ ਕੋਲ ਜਾ ਕੇ ਜੋ ਨਿਮਕੇ ਮੱਥਾ ਟੇਕਣ ਲੱਗਿਆ ਨਾ ਮਹਾਰਾਜ ਨੂੰ, ਤਾਂ ਮਹਾਰਾਜ ਨੇ ਜਾਇ ਕੇ ਕੀਨ ਨਿਵਾਰੇ, ਉੱਠਣ ਲੱਗਿਆ ਸੀ ਮੱਥਾ ਟੇਕਣੇ, ਭੱਜ ਮਹਾਰਾਜ ਕਾਹਲੀ ਨਾਲ ਗਏ ਨਾ, ਰਾਏ ਜੀ ਨੂੰ ਫੜ ਲਿਆ, ਉੱਠਣਾ ਨਹੀਂ ਹੈ, ਬੈਠੇ ਰਹੋ ਤੁਸੀਂ, ਖੜ੍ਹੇ ਨਾ ਹੋਵੋ ਨਹੀਂ ਤੋ, ਅਸੀਂ ਐ ਨਹੀਂ ਤੁਹਾਨੂੰ, ਤੁਸੀਂ ਵੱਡੇ ਹੋ, ਤੁਸੀਂ ਭਗਤ ਹੋ, ਪਰਮਾਤਮਾ ਦੇ ਖੁਦਾ ਦੇ ਬਖਸ਼ੇ ਹੋਏ ਹੋ, ਨਾਲੇ ਆਪ ਖੁਦਾ ਫਿਰ ਵੀ ਸਿਖਾ ਰਹੇ ਨੇ ਕਿ ਰੱਬ ਦੇ ਪਿਆਰਿਆਂ ਦਾ ਕਿੰਨਾ ਸਤਿਕਾਰ ਕਰੀਦਾ ਹੈ।
ਬੰਧਨ ਕੀਨ ਅਧੀਨ ਭਇਓ ਮੁਖ ਭਾਖ ਬਿਨੈ ਨਿਜ ਉਰ ਊਚ ਬਿਠਾਰੇ।
ਬੰਦਨਾ ਕੀਤੀ ਅਧੀਨ ਹੋ ਕੇ ਫਿਰ ਵੀ ਦੋਵੇਂ ਹੱਥ ਜੋੜ ਕੇ ਮੱਲੋ ਜੋਰੀ ਗੋਡਿਆਂ ਤੱਕ ਹੱਥ ਲੈ ਜਾਂਦਾ, ਚਰਨਾਂ ਤੱਕ ਲੈ ਜਾਂਦਾ, ਮਹਾਰਾਜ ਰੋਕਦੇ ਨੇ, ਇਉਂ ਮੁੱਖੋਂ ਉਚਾਰ ਕੇ ਫਿਰ ਬੇਨਤੀ ਕੀਤੀ ਔਰ ਕਿਹਾ ਸੇਵਾਦਾਰ ਨੂੰ ਪਲੰਘ ਲਿਆਓ, ਉੱਚਾ ਲਿਆਓ ਮੇਰੇ ਨਾਲ, ਵੱਡਾ ਆਪਦੇ ਨਾਲ ਉੱਚਾ ਥਾਂ ਤੇ ਗੁਰੂ ਨਾਨਕ ਸਾਹਿਬ ਨੂੰ ਬਿਠਾਉਂਦੇ ਨੇ।
ਤਾਤੁਰ ਮਾਤ ਤੁਮਾਰ ਬ੍ਰਹਾਤੁਰ ਸਾਗਰ ਮੋਹ ਮੈਂ ਹਵੈ ਮਗਨਾਏ।
ਬੇਨਤੀ ਹੈ ਜੇ ਇੱਕ ਆਪ ਜੀ ਹੁਕਮ ਕਰੋ, ਬੇਨਤੀ ਕਰਾਂ। ਕਹਿੰਦੇ ਦੱਸੋ, ਕਹਿੰਦੇ ਤੁਹਾਡੇ ਪਿਤਾ ਜੀ, ਮਾਤਾ ਜੀ, ਚਾਚਾ ਜੀ, ਇਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਜਾ ਰਹੇ, ਇਹ ਬਾਹਲੀ ਜ਼ਿਆਦਾ ਬ੍ਰਹਾਤੁਰ ਹੋਏ ਪਏ ਨੇ, ਦੁਖੀ ਹੋਏ ਪਏ ਨੇ ਕਿ ਤੁਸੀਂ ਹੁਣ ਛੱਡ ਕੇ ਚਲੇ ਜਾਓਗੇ।
ਕੀਨ ਅਲੰਬ ਤਰੈ ਤਿਹ ਕੋ ਕਰ ਜਾਣਤ ਹੋ ਸਾ ਪੀਰ ਪਰਾਈ।
ਕਿਉਂਕਿ ਬਿਨਾਂ ਆਸਰੇ ਤੋਂ ਇਹ ਕਿਵੇਂ ਤਰਨਗੇ, ਇਸ ਜਿਹੜਾ ਤੁਸੀਂ ਇੰਨਾ ਵੱਡਾ ਵਿਛੋੜਾ ਦੇ ਚੱਲੇ ਹੋ। ਤਾਤੁਰ ਮਾਤ ਤੁਮਾਰ ਬ੍ਰਹ ਤੁਰ ਸਾਗਰ ਮੋਹ ਮੈਂ ਹੈਵੈ ਮਗਨਾਈ। ਇਹ ਜਿਹੜੇ ਨਾ ਬ੍ਰਹ ਦੇ ਸਾਗਰ ਵਿੱਚ ਡੁੱਬ ਗਏ ਨੇ, ਇਹਨਾਂ ਨੂੰ ਹੁਣ ਕਿਹੜੀ ਕਿਸ਼ਤੀ ਦੇਣੀ ਆ, ਕਿਹੜਾ ਆਸਰਾ ਦੇਣਾ ਤੁਸੀਂ, ਇਹਨਾਂ ਨੂੰ ਕਿਵੇਂ ਤੁਸੀਂ ਕੱਢੋਗੇ ਬਾਹਰ। ਹੋ ਸਭ ਪੀਰ ਪਰਾਈ, ਇਹ ਪੀਰ ਪਰਾਈ ਸਾਰੀ ਨੂੰ ਜਾਣਤ ਹੋ, ਤੁਸੀਂ ਜਾਣਦੇ ਹੋ ਕਿ ਪੜਾਈ ਜਿਹੜੀ ਪਰਾਈ ਪੀੜਾ ਕੀ ਹੁੰਦੀ।
ਕਹਿ ਤਨ ਗਿਆਨ ਕੇ ਪੋਤ ਚੜਾਵੋ ਮੋਹ ਕਲੋਲ ਤੇ ਪਾਰ ਲੰਘਾਈ।
ਮੇਰੀ ਤਾਂ ਬੇਨਤੀ ਹੈ, ਤੁਸੀਂ ਤਾਂ ਜਾਣਾ ਹੀ ਜਾਣਾ, ਦੁਨੀਆਂ ਨੂੰ ਤਾਰਨਾ, ਇਹਨਾਂ ਵਿਚਾਰਿਆਂ ਨੂੰ ਤਾਂ ਨਾ ਪਤਾ, ਤੁਸੀਂ ਐਂ ਕਰੋ ਇਹਨਾਂ ਨੂੰ ਨਾ ਗਿਆਨ ਦੇ ਜਹਾਜ਼ ਤੇ ਚੜਾ ਦਿਓ, ਮੋਹ ਰੂਪੀ ਤਰੰਗਾਂ ਤੋਂ ਪਾਰ ਕਰ ਦਿਓ, ਐਸਾ ਗਿਆਨ ਦਿਓ ਕਿ ਇਹ ਗਿਆਨ ਦੇ ਵਿੱਚ ਆ ਜਾਣ, ਹੁਣ ਇਹ ਮੋਹ ਦੇ ਵਿੱਚ ਫਸੇ ਹੋਏ ਨੇ।
ਨਾ ਤਰ ਹੋ ਕਰ ਤੀਰ ਮਿਲੋ ਤੁਮ ਤੀਰ ਸਰੀਰ ਧਰੈ ਸੁਖ ਪਾਈ।
ਨਹੀਂ ਤਾਂ ਫਿਰ ਤੁਸੀਂ ਇਉਂ ਕਰੋ, ਕਿਨਾਰਾ ਰੂਪ ਹੋ ਕੇ ਉਹਨਾਂ ਕੋਲ ਜਾ ਕੇ ਰਹੋ, ਫਿਰ ਤਾਂ ਕਿਨਾਰਾ ਰੂਪ ਹੋ ਕੇ ਰਹਿਣਾ, ਫਿਰ ਤਾਂ ਐਂ ਰਹੋ, ਫਿਰ ਤਾਂ ਕਿਤੇ ਜਾਓ ਹੀ ਨਾ, ਉਹਨਾਂ ਨੂੰ ਧੀਰਜ ਦਿਓ, ਸੁਖ ਪਾਉਣ ਉਹ। ਜੇ ਤੁਸੀਂ ਜਾਣਾ ਫਿਰ ਇਹਨਾਂ ਨੂੰ ਗਿਆਨ ਦਾ ਜਹਾਜ਼ ਦਿਓ, ਐਂ ਤਾਂ ਨਾ ਵੀ ਵਿੱਚ ਡੁੱਬਦੇ ਛੱਡ ਜਾਓ ਲਹਿਰਾਂ ਦੇ ਵਿੱਚ। ਇਹ ਜਿਹੜੀਆਂ ਮੋਹ ਦੀਆਂ ਲਹਿਰਾਂ ਹੁੰਦੀਆਂ ਇਹ ਕੌਣ ਪਾਰ ਕਰੂਗਾ, ਮਾਂ ਕਿੱਥੋਂ ਜਾਊਂਗੀ ਤੁਹਾਡੇ ਬਿਨਾਂ, ਪਿਤਾ ਜੀ ਕਿਵੇਂ, ਚਾਚਾ ਤੁਹਾਡਾ, ਦੇਖੋ ਵਿਚਾਰੇ ਕਿੰਨਾ ਬਰਾਕ ਕਰਦੇ ਨੇ।
ਰਾਏ ਜੀ ਕਾਰਜ ਜਾਨ ਕੋ ਜਾਨੋ ਗਿਆਨ ਬਖਾਨਤ ਅੰਨ ਨਜੋਈ।
ਰਾਏ ਜੀ ਜਿਹੜਾ ਕਾਰਜ ਹੈ ਨਾ ਜਾਣ ਦਾ ਹੁਣ ਬਣਨਾ, ਕਿਉਂਕਿ ਇਹ ਸਾਨੂੰ ਜਾਣਾ ਹੀ ਪੈਣਾ ਕਿ ਐਸਾ ਕਾਰਜ ਜਿਹੜਾ ਹੈ ਨਾ ਉਹ ਗਿਆਨ ਬਖਾਨਤ ਆਨਣ ਜੋਈ ਜਿਹੜਾ ਹੈ ਨਾ। ਫਿਰ ਇਹ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਮੁੱਖੋਂ ਕਹਿੰਦੇ ਹੋ ਗਿਆਨ ਦਿਓ ਜਿਹੜਾ
ਪਾਏ ਸਮਾ ਹੋਈ ਜਾਵੇ ਪ੍ਰਾਪਤ ਭਾਰ ਪ੍ਰੈ ਭਾ ਬੰਧਨ ਖੋਈ।
ਕਹਿੰਦੇ ਨੇ ਕੋਈ ਨੀ ਟਾਈਮ ਆਊਗਾ, ਸਮਾਂ ਆਊਗਾ ਗਿਆਨ ਦੇਣ ਦਾ, ਫਿਰ ਆਪਾਂ ਇਹਨਾਂ ਦੇ ਬੰਧਨ ਵੀ ਕੱਟ ਦਿਆਂਗੇ, ਪਰ ਹਲੇ ਨੀ ਗਿਆਨ ਨੀ ਦੇਣਾ। ਹਲੇ ਮੈਂ ਗਿਆਨ ਦੇ ਤਾ ਮੈਂ ਬਾਹਰ ਕਿਵੇਂ ਜਾਊਂਗਾ? ਇਹ ਤਾਂ ਭਗਤਾਂ ਨੇ ਪਾ ਕੇ ਡੋਰੀਆਂ ਮੈਨੂੰ ਘਰੇ ਬਿਠਾ ਲੈਣਾ, ਇਹਨਾਂ ਨੂੰ ਨਹੀਂ ਉਹ ਪਾਸਾ ਦਿਖਾਉਣਾ, ਇਹਨਾਂ ਨੂੰ ਦੁਨਿਆਵੀ ਬਣੇ ਰਹਿਣ ਦਿਓ, ਇਹ ਹਲੇ ਦੁਨਿਆਵੀ ਚੰਗੇ ਹਨ।
ਨੌਕਾ ਸੋ ਮੇਲ ਬਣਿਓ ਜਗ ਮਾਹੀ ਸੰਯੋਗ ਵਿਯੋਗ ਸਮੇਂ ਸਿਰ ਹੋਈ।
ਨਾਲ ਇਹੀ ਚੀਜ਼ ਆ ਕਿ ਦੇਖੋ ਸੰਸਾਰ ਬੇੜੀ ਵੱਤ ਸਮੁੰਦਰ ਹੈ, ਸੰਸਾਰ ਸੰਯੋਗ ਬਣਦਾ ਕਦੇ ਵਿਯੋਗ ਬਣਦਾ, ਬੰਦੇ ਨੂੰ ਕਿਤੇ ਜਾਣਾ ਹੀ ਪੈਂਦਾ। ਜੇ ਕੋਈ ਵਪਾਰ ਕਰਦਾ ਫਿਰ ਨਾ ਜਾਂਦਾ ਮੈਂ, ਇਹ ਤਾਂ ਹੁਣ ਐਵੇਂ ਜਦੋਂ ਮੈਂ ਮਾੜਾ ਜਿਹਾ ਤੁਰਦਾ ਉਦੋਂ ਹੀ ਵਿਯੋਗ ਕਰਨ ਲੱਗ ਜਾਂਦੇ ਨੇ। ਇਹ ਵਿਯੋਗ ਸੰਯੋਗ ਦੁਨੀਆਂ ਚ ਚਲੇ ਹੀ ਆ ਰਹੇ ਨੇ ਸ਼ੁਰੂ ਤੋਂ।
ਗਿਆਨੀ ਸਮਾਨ ਰਹੇ ਜੁਗ ਤੇ ਜਗ ਸੋ ਕਾ ਨਾ ਹਵੇ ਹਰਖੰਤਨ ਕੋਈ।
ਜਿਹੜਾ ਗਿਆਨਵਾਨ ਬ੍ਰਹਮ ਗਿਆਨੀ ਹੁੰਦਾ ਹੈ ਉਹ ਸੰਸਾਰ ਦੇ ਸੋਗ ਹਰਖ ਤੋਂ ਇਕਾਂਤ ਇੱਕ ਪਾਸੇ ਰਹਿੰਦਾ, ਨਹੀਂ ਤਾਂ ਜਿਹੜੇ ਸੰਸਾਰ ਦੇ ਲੋਕ ਨੇ ਇਹਨਾਂ ਉੱਤੇ ਪ੍ਰਭਾਵ ਪੈ ਜਾਂਦਾ, ਕਿਉਂਕਿ ਗਿਆਨਵਾਨ ਆਤਮਾ ਚ ਵਰਤਦਾ। ਸੰਸਾਰੀ ਜੀਵ ਸਰੀਰ ਚ ਵਰਤਦੇ ਨੇ, ਇੰਦਰੀਆਂ ਚ ਵਰਤਦੇ, ਪ੍ਰਾਣਾਂ ਚ, ਮਨ ਚ, ਬੁੱਧ ਚ ਵਰਤਦੇ ਨੇ, ਤੇ ਗਿਆਨਵਾਨ ਜਿਹੜਾ ਹੁੰਦਾ ਉਹ ਆਤਮਾ ਚ ਬੈਠਾ। ਆਤਮਾ ਨੂੰ ਨਾ ਕੋਈ ਲੱਥੀ ਨਾ ਚੜੀ, ਆਤਮਾ ਨੂੰ ਨਾ ਕੋਈ ਫਰਕ, ਨਾ ਆਏ ਦਾ ਨਾ ਗਏ ਦਾ। ਇਹ ਸੰਸਾਰੀ ਜੀਵ ਚਾਰੇ ਸੰਸਾਰ ਦੇ ਮੋਹ ਵਿੱਚ ਫਸੇ ਹੋਏ ਹਨ।
ਰਾਏ ਪਨੈ ਮੁਖ ਜੋ ਅਰਬਿੰਦਨ ਦੇਸ ਬਣੀ ਮਕਰੰਦ ਤੁਮਾਰੀ।
ਰਾਏ ਜੀ ਕਹਿਣ ਲੱਗੇ ਆਪਦਾ ਜੋ ਮੁਖਾਰ ਬਿੰਦ ਹੈ ਨਾ, ਮੁਖਾਰ ਬਿੰਦ ਸੋਹਣਾ ਸੁੰਦਰ ਕਮਲ ਵਰਗਾ, ਇਹਦੇ ਵਿੱਚ ਜਿਹੜੀ ਬਾਣੀ ਆ ਨਾ ਕਮਲ ਮੁਖ ਤੋਂ ਮਕਰੰਦ ਰਸ ਰੂਪੀ ਆਪ ਦੀ ਆਗਿਆ ਬਣੀ ਹੋਈ ਹੈ।
ਮੋਹ ਮਨ ਰੀਤ ਮਿਲੰਦ ਕੀ ਚਾਹਤ ਜੇ ਕਰਨਾ ਪ੍ਰਕਾਸ਼ ਤੁਮਾਰੀ।
ਮੇਰਾ ਮਨ ਜਿਹੜਾ ਹੈ ਇਹਦੇ ਵਿੱਚ ਐਸਾ ਬਣ ਗਿਆ ਜਿਵੇਂ ਹੁੰਦਾ ਸੋ ਲੈਣ ਵਾਸਤੇ ਭੰਵਰਾ ਆਉਂਦਾ ਨਾ ਖੁਸ਼ਬੂ, ਉਸ ਤਰ੍ਹਾਂ ਮੇਰਾ ਮਨ ਹੈ ਜੇ ਕਰਨਾ ਪ੍ਰਕਾਸ਼ ਤੁਮਾਰੀ, ਤੁਹਾਡੀ ਕਿਰਪਾ ਰੂਪੀ ਜੇ ਕਿਰਪਾ ਜਿਹੜੀ ਪ੍ਰਕਾਸ਼ ਹੋ ਜਾਵੇ, ਪ੍ਰਗਟ ਹੋ ਜਾਏ, ਆਪ ਕਿਰਪਾ ਕਰ ਦਿਓ।
ਯਾਤਰਕ ਚਿੱਤ ਸਵਾਂਤ ਸੀ ਚਾਹਤ ਹੈ ਰਸ ਨਾ ਘਨ ਸੀ ਬਚਵਾਰੀ।
ਹੁਣ ਮੇਰਾ ਮਨ ਜਿਹੜਾ ਚਾਹੁੰਦਾ ਹੈ ਬਬੀਹੇ ਵਰਗਾ, ਮੇਰੇ ਦਿਲ ਦੇ ਅੰਦਰ ਸ਼ਵਾਂਤੀ ਬੂੰਦ ਨੂੰ ਚਾਹੁੰਦਾ ਹੈ, ਆਪਦੀ ਜੀਵ ਬੱਦਲ ਵਰਗੀ ਆ, ਆਪਦੇ ਬਚਨ ਪਾਣੀ ਵਾਂਗੂ ਨੇ, ਸਵਾਂਤੀ ਬੂੰਦ ਵਾਂਗੂ ਨੇ, ਤੁਸੀਂ ਆਪਣੇ ਮੁਖਾਰ ਬਿੰਦ ਵਿੱਚ ਬਸ ਬਚਨ ਕਰ ਦਿਓ। ਕੋਈ
ਆਪ ਕਰੋ ਫਰਮਾਇਸ਼ ਕੋ ਇੱਕ ਸੇਵ ਕਰੋ ਸਫਲੀ ਸੋ ਹਮਾਰੀ।
ਤੋ ਆਪ ਕਰੋ ਫਰਮਾਇਸ਼ ਕੋ, ਆਪ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਹੁਕਮ ਕਰੋ, ਸੋ ਜੋ ਕਰੋਗੇ ਉਹੀ ਸੇਵਾ ਕਰਾਂਗੇ ਤੁਹਾਡੀ।
ਮੈਂ ਤੇਨਾ ਸੇਵ ਪਈ ਤੁਮਰੀ ਕਤ ਜਾਂ ਤੇ ਰਿਦਾ ਥਿਰਤਾ ਨਹਿ ਪਾਵੈ।
ਮਹਾਰਾਜ ਮੇਰੇ ਕੋਲੋਂ ਕੋਈ ਤੁਹਾਡੀ ਸੇਵਾ ਨਹੀਂ ਹੋਈ, ਇਸ ਕਰਕੇ ਮੇਰਾ ਮਨ ਟਿਕਾਓ ਚ ਨਹੀਂ ਆਉਂਦਾ ਹੈ।
ਜੇ
ਤੁਸੀਂ ਇੱਥੇ ਰਹੋ ਮੈਂ ਤੁਹਾਡੇ ਦਰਸ਼ਨ ਕਰਦਾ ਨਾ, ਚਰਨਾਂ ਦੇ ਦਰਸ਼ਨ ਕਰਦਾ ਰਹਾਂ, ਤੁਹਾਡੇ ਕੰਨਾਂ ਚ ਤੁਹਾਡੇ ਬਚਨ ਸੁਣਦਾ ਰਹਾਂ, ਮੇਰਾ ਮਨ ਵੀ ਖੁਸ਼ ਹੋ ਜਾਵੇਗਾ।
ਹੇ ਜਗ ਨਾਇਕ ਹੇ ਗਤ ਦਾਇਕ ਹੋ ਸਭ ਲਾਇਕ ਪ੍ਰੋਖ ਰਹਾਵੈ।
ਹੇ ਜਗਤ ਦੇ ਨਾਇਕ ਰੂਪ, ਹੇ ਗਤ ਕਲਿਆਣ ਦੇ ਦਾਇਕ ਰੂਪ, ਕਲਿਆਣ ਦੇ ਦੇਣ ਵਾਲੇ, ਸਾਰੇ ਤਰ੍ਹਾਂ ਆਪ ਲਾਇਕ ਹੋ, ਪ੍ਰੋਖ ਰਹਾਵੈ। ਪਰ ਇਹ ਗੱਲ ਕਿਸੇ ਨੂੰ ਪਤਾ ਨਹੀਂ, ਛੁਪ ਕੇ ਰਹਿੰਦੇ ਹੋ ਤੁਸੀਂ, ਗੁਪਤ ਰੂਪ ਵਿੱਚ ਆਏ ਹੋ ਸੰਸਾਰ ਤੇ।
ਓ ਨਰੂਪਰ ਆਤਮ ਪਾਵਨ ਸ੍ਰੀ ਪਰਮੇਸ਼ਰ ਮੂੰਹ ਦਰਸਾਵੈ।
ਇਸ ਕਰਕੇ ਤੁਸੀਂ ਪੂਰਨ ਰੂਪ ਹੋ ਸੰਸਾਰ ਤੇ, ਪ੍ਰਾਤਮ ਤੋਂ ਹੁੰਦਾ ਆਤਮਾ ਤੋਂ ਪਰੇ, ਪਰਮ ਜੋਤ ਹੋ ਤੁਸੀਂ ਉਹਦਾ। ਆ ਜਿਹੜੀ ਸੰਸਾਰ ਦੀ ਜੋਤ ਆਮ ਆਤਮਾਵਾਂ ਹੁੰਦੀਆਂ, ਤੁਸੀਂ ਕਿਉਂਕਿ ਪਰਮ ਆਤਮਾ ਹੋ, ਇਹ ਆਤਮਾਵਾਂ ਹਨ। ਆ ਪਾਵਨ ਪਵਿੱਤਰ ਸ੍ਰੀ ਪਰਮੇਸ਼ਰ ਜੀ ਮੋਹ ਦਰਸਾਵੈ, ਮੈਨੂੰ ਤਾਂ ਇਉਂ ਨਜ਼ਰ ਆ ਰਹੇ ਹੋ ਕਿ ਤੁਸੀਂ ਆਪ ਪਰਮੇਸ਼ਰ ਹੋ ਜੀ।
ਸ੍ਰੀ ਗੁਰੂ ਆਨੰਦ ਬੈਨ ਭਨੈ ਜਿਵ ਛਾਹੀ ਸਰੀਰ ਤੇ ਉਹ ਸੰਗ ਹਮਾਰੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਛਾਇਆ ਹੁੰਦੀ ਨਾ ਸਰੀਰ ਦੇ ਨਾਲ ਰਹਿੰਦਾ ਹੈ, ਉਵੇਂ ਸਾਡੇ ਨਾਲ ਤੁਸੀਂ ਰਹਿੰਦੇ ਹੋ, ਅਸੀਂ ਤੁਹਾਡੇ ਨਾਲ, ਅਸੀਂ ਹਰੇਕ ਪਿਆਰੇ ਨਾਲ ਛਾਂ ਵਾਂਗੂ ਰਹਿੰਦੇ ਹਾਂ, ਜਿਵੇਂ ਛਾਂ ਰਹਿੰਦੀ ਬੰਦੇ ਨਾਲ।
ਨੀਤ ਰਹੋ ਥਿਰ ਚੀਤ ਕਰੋ ਔਰ ਪ੍ਰੀਤ ਭਰਾ ਸਰਦਾ ਸੋ ਤੁਮਾਰੇ।
ਸੋ ਇਸ ਕਰਕੇ ਨੀਤ ਰਹੋ ਤੁਸੀਂ ਛਾਂ ਵਾਂਗੂ ਕੋਲੇ, ਥਿਰ ਥੀਤ ਕਰੋ, ਥਿਰ ਚੀਤ ਕਰੋ, ਚਿੱਤ ਨੂੰ ਥਿਰ ਕਰੋ ਟਿਕਾਓ, ਔਰ ਪ੍ਰੀਤ ਭਰਾ ਸਰਦਾ ਸੋ ਤੁਮਾਰੇ। ਤੁਹਾਡਾ ਜਿਹੜਾ ਮਨ ਹੈ ਉਹ ਸ਼ਰਧਾ ਨਾਲ ਅੱਛੀ ਤਰ੍ਹਾਂ ਭਰਿਆ ਹੋਇਆ।
ਇਹ ਕਿਸ ਪੈ ਫਰਮਾਇਸ਼ ਆਇਸ਼ ਜਾਸਮ ਕੋਈ ਨਿਆਨ ਉਧਾਰੇ।
ਇਸ ਕਰਕੇ ਜਿਹੜੀ ਇੱਕ ਕੋਲ ਹੀ ਫਰਮਾਇਸ਼ ਹੈ, ਆਇਸ ਜਾਸਮ ਕੋਈ ਨਾ ਆਨ ਉਧਾਰੇ, ਇਹ ਫਰਮਾਇਸ਼ ਵੀ ਆਇਸ ਆਗਿਆ ਵੀ ਜਿਹਦੇ ਬਰਾਬਰ ਹੋਰ ਕੋਈ ਨੀ ਉਹਦੇ ਕੋਲੇ ਸਾਡੀ ਬੇਨਤੀ ਹੈ।
ਹੱਥ ਨਵੇਂ ਇਸ਼ਠਾ ਰਹਿਣੋ ਕਰਤਾਰ ਅਧੀਨ ਲਖੋ ਵਿਦ ਸਾਰੇ।
ਕਿਉਂਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਜਿਹੜਾ ਹੈ ਨਾ ਬਾਹਰ ਜਾਣਾ ਆਉਣਾ ਇਹ ਮੇਰੇ ਹੱਥ ਵੱਸ ਨਹੀਂ ਹੈ, ਕਰਤਾਰ ਦੇ ਹੁਕਮ ਅੰਦਰ ਮੈਂ ਜਾਂਦਾ, ਕਰਤਾਰ ਦੇ ਹੁਕਮ ਦੇ ਅੰਦਰ ਹੀ ਮੈਂ ਆਉਂਦਾ, ਤੇ ਜਿਹੜੀਆਂ ਤੁਸੀਂ ਕਹਿੰਦੇ ਹੋ ਫਰਮਾਇਸ਼ ਕਰੋ, ਕੋਈ ਹੁਕਮ ਕਰੋ, ਕੋਈ ਕਹਿੰਦੇ ਫਰਮਾਇਸ਼ ਤਾਂ ਉਹਦੇ ਕੋਲ ਹੀ ਕਰਦਾ, ਮੈਂ ਅਕਾਲ ਪੁਰਖ ਕੋਲ ਹੀ, ਮੈਂ ਕਿਸੇ ਕੋਲ ਆਪਣੀ ਫਰਮਾਇਸ਼ ਨਹੀਂ ਕਰਦਾ, ਅਕਾਲ ਪੁਰਖ ਕੋਲ ਕਰਦਾ ਹਾਂ, ਬਾਕੀ ਮੇਰਾ ਜਾਣਾ ਮੇਰਾ ਆਉਣਾ ਇਹ ਕਰਤਾਰ ਦੇ ਹੱਥ ਹੈ, ਮੈਨੂੰ ਹੁਕਮ ਹੋ ਜਾਂਦਾ ਜਾਓ ਉੱਥੇ ਤੁਹਾਨੂੰ ਸੰਗਲਾਦੀਪ ਰਾਜਾ ਯਾਦ ਕਰਦਾ ਸ਼ਿਵਨਾਭ ਉਹਨੂੰ ਤਾਰ ਕੇ ਆਓ, ਮੈਨੂੰ ਹੁਕਮ ਹੁੰਦਾ ਮੈਂ ਆਪਣੇ ਨਿਰੰਕਾਰ ਦੇ ਹੁਕਮ ਅੰਦਰ ਚੱਲ ਪੈਂਦਾ ਹਾਂ।
ਰਾਏ ਬੁਲਾਰ ਆਨੰਦਮੈ ਹੋਕਰ ਬੰਧਨ ਕੀਨ ਬੰਧਨ ਅਰਬਿੰਦੋ।
ਉਸ ਵਕਤ ਰਾਏ ਬੁਲਾਰ ਜੀ ਨੇ ਬਹੁਤ ਆਨੰਦਿਤ ਹੋ ਕੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਫਿਰ ਮੱਥਾ ਟੇਕ ਦਿੱਤਾ।
ਸੂਟ ਗਏ ਪਾ ਬੰਧਨ ਜਾਸ ਕੇ ਮਤ ਭਇਓ ਮਕਰ ਅੰਤਮ ਲਿੰਦੂ।
ਜਿਹਦੇ ਸਾਰੇ ਬੰਧਨ ਸੀ ਮਤ ਦੇ ਵਿੱਚ ਬੁੱਧੀ ਚ ਪਏ ਹੋਏ, ਉਹ ਸਾਰੇ ਹੀ ਇਸ ਤਰ੍ਹਾਂ ਟੁੱਟ ਗਏ ਕਿ ਚਰਨਾਂ ਦੇ ਮਕਰੰਦ ਦਾ ਭੰਵਰਾ ਹੋ ਕੇ ਉਹ ਭੰਵਰਾ ਬਣ ਗਿਆ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੇ ਬੰਧਨ ਹੀ ਤੋੜ ਦਿੱਤੇ ਮਹਾਰਾਜ ਨੇ।
ਲੇ ਰਥ ਤੂਸਨ ਹੋਏ ਰਹੋ ਨਿਜ ਰੂਪ ਜਵਾਦ ਹਿਰਦੈ ਸੁਧ ਬਿੰਦੂ।
ਜਾਣ ਲਈ ਸੁਧ ਆਪਣੇ ਹਿਰਦੇ ਚ ਆਪਣੇ ਅਸਲੀ ਸਰੂਪ ਦੀ, ਅੱਜ ਆਤਮ ਗਿਆਨ ਨੂੰ ਪੂਰਾ ਕੀਤਾ ਕਿਰਪਾ ਦੇ ਦੁਆਰਾ ਗੁਰੂ ਨਾਨਕ ਸਾਹਿਬ ਨੇ ਹੋਰ ਹੀ ਰੀਤੀ ਚਲਾ ਤੀ। ਬੁਲਾਇਆ ਤਾਂ ਸੀ ਮਹਾਰਾਜ ਨੂੰ ਉਹਨੇ ਵੀ ਇਹਨਾਂ ਤਿੰਨਾਂ ਨੂੰ ਗਿਆਨ ਦੇ ਦਿਓ। ਮਹਾਰਾਜ ਕਹਿੰਦੇ ਤਿੰਨਾਂ ਨੂੰ ਗਿਆਨ ਦਿੱਤਾ ਫਿਰ ਇਹ ਖਿੱਚ ਪਾਇਆ ਕਰਨਗੇ, ਫਿਰ ਮੈਨੂੰ ਆਉਣਾ ਪਿਆ ਕਰਨਾ। ਸਤਿਗੁਰੂ ਨੇ ਇੱਥੇ ਕੀ ਆਪਣਾ ਨਵਾਂ ਹੀ ਕੌਤਕ ਵਰਤਾ ਤਾ, ਉਹਨਾਂ ਨੇ ਸਿੱਧੀ ਰਾਏ ਬੁਲਾਰ ਨੂੰ ਹੀ ਗਿਆਨ ਦੇ ਤਾ। ਰਾਏ ਬੁਲਾਰ ਨੂੰ ਗਿਆਨ ਤਾਂ ਦਿੱਤਾ ਵੀ ਇਹ ਹੀ ਮੈਨੂੰ ਰੋਕਦਾ, ਕਿਉਂਕਿ ਇਹ ਭਗਤ ਹੈ, ਇਹਨੂੰ ਤਾਂ ਹੁਣ ਮੈਂ ਅੱਗਿਓਂ ਰੋਕ ਨਹੀਂ ਸਕਦਾ ਗਿਆਨ ਤੋਂ। ਉਹਨਾਂ ਨੇ ਉਹਨੂੰ ਹੀ ਬ੍ਰਹਮ ਗਿਆਨ ਦੇ ਤਾ। ਉਹ ਜਿਹੜਾ ਸਮਝਾਉਂਦਾ ਸੀ ਉਹ ਤਾਂ ਆਨੰਦ ਚ ਕਰਤਾ, ਐਸਾ ਨਿਮਗਨ ਕੀਤਾ, ਉਹ ਤਾਂ ਮੱਥਾ ਟੇਕ ਕੇ ਸਮਾਧੀ ਲਾ ਕੇ ਬੈਠ ਗਿਆ। ਮਹਾਰਾਜ ਕਹਿੰਦੇ ਇਹੀ ਜ਼ਿਆਦਾ ਸਮਝਾਉਂਦਾ ਭਾਈ ਸਾਨੂੰ, ਤਾਂ ਨਿਰੰਕਾਰ ਦੇ ਹੁਕਮ ਨੂੰ ਮੰਨਣਾ ਪੈਂਦਾ ਹੈ।
ਪ੍ਰਾਪਤ ਪੂਰਨਤਾ ਸੁਖ ਕੋ ਕਮਲਾਲ ਨਿਹੇਰ ਗੁਰੂ ਜੋ ਗੋਬਿੰਦੂ।
ਗੋਬਿੰਦ ਰੂਪ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ, ਕਮਲ ਮੁਖ ਦੇਖ ਕੇ ਉਹਨਾਂ ਦਾ, ਉਹਨਾਂ ਨੂੰ ਤਾਂ ਗਿਆਨ ਹੋ ਗਿਆ, ਆਨੰਦ ਆ ਗਿਆ ਹੈ।
ਕਰਨਾ ਬਹੁ ਕੀਨ ਨਿਹਾਲ ਕਰਿਓ ਜੇ ਕੇ ਸਮ ਈਠ ਨਾ ਹੈ ਬਿਬ ਕੋਈ।
ਜਿੰਨਾਂ ਦੇ ਬਰਾਬਰ ਹੋਰ ਕੋਈ ਪਿਆਰਾ ਨਹੀਂ ਹੈ, ਕਿਰਪਾ ਕੀਤੀ ਬਹੁਤ, ਦਰਸ਼ਨ ਕਰਕੇ ਨਿਹਾਲ ਹੋ ਗਿਆ ਹੈ।
ਮਨ ਹੋਈ ਵਿਦਾ ਤਹਤੇ ਉੱਠ ਸ੍ਰੀ ਗੁਰ ਆਏ ਗਏ ਕਰ ਜਾਮਨ ਹੋਈ।
ਮਹਾਰਾਜ ਉੱਥੋਂ ਉੱਠ ਕੇ ਆ ਗਏ ਵਾਪਸ ਕਿੱਥੇ ਆਪਣੇ ਘਰ, ਰਾਤ ਹੋ ਗਈ।
ਵਿਸਰਿਓ ਨਾ ਚਾਹੇ ਕਸ ਹਾਥ ਨਹੀਂ ਨਿਜ ਜਾਂ ਵਿਦ ਸੋਟਿਕ ਰੂਪ ਅਲੋਈ।
ਵਿਛੜਨਾ ਨਹੀਂ ਚਾਹੁੰਦਾ ਹੈ ਰਾਏ ਬੁਲਾਰ ਵੀ, ਅਸਲ ਵਿੱਚ ਆਪ ਕਸ ਹਾਥ ਨਹੀਂ ਨਿਜ, ਆਪਣੇ ਹੱਥ ਚ ਨਹੀਂ ਹੁੰਦਾ ਬੰਦੇ ਦੇ। ਜਾਂ ਵਿਦ ਸੋਟਿਕ ਰੂਪ ਅਲੋਈ, ਜਿਹੜਾ ਜਿਸ ਵਿਦ ਰੂਪ ਕੋਲੇ ਦੇਖਦਾ ਰਹੇ, ਉਹ ਮਹਾਰਾਜ ਨੇ ਕੀ ਕੀਤਾ, ਉਹਨੂੰ ਬ੍ਰਹਮ ਗਿਆਨ ਦੇ ਕੇ ਆਪਣਾ ਸਰੂਪ ਇਉਂ ਦਿਖਾਤਾ ਵਿਆਪਕ। ਉਹ ਵਿਆਪਕ ਰੂਪ ਹੋਣ ਕਰਕੇ ਉਹਨੂੰ ਮਹਿਸੂਸ ਹੁੰਦਾ ਸੀ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਚੱਲੇ ਨੇ, ਹਾਏ ਮੈਂ ਵਿਛੋੜਾ ਕਿਵੇਂ ਝੱਲਾਂਗਾ। ਗੁਰੂ ਨਾਨਕ ਦੇਵ ਜੀ ਨੇ ਇਹੋ ਜਿਹੀ ਕਿਰਪਾ ਕੀਤੀ, ਆਪਣਾ ਸਰੂਪ ਹੀ ਕੋਲ ਹੀ ਦਿਖਾ ਦਿੱਤਾ, ਮੈਂ ਦੂਰ ਨਹੀਂ ਤੇਥੋਂ, ਮੈਂ ਤੇਰੇ ਕੋਲੇ ਹੀ ਹਾਂ। ਇਸ ਤਰ੍ਹਾਂ ਉਹਨੂੰ ਗੁਰੂ ਨਾਨਕ ਦੇਵ ਜੀ ਹੁਣ ਦੂਰ ਨਹੀਂ ਲੱਗਦੇ, ਗੁਰੂ ਨਾਨਕ ਦੇਵ ਜੀ ਹਰ ਵਕਤ ਉਹਦੇ ਕੋਲ ਹੀ ਹਨ।
ਧਰ ਧਿਆਨ ਲਿਓ ਰਤਾ ਸਿਨ ਮੈਂ ਸੱਠ ਧਰਵ ਕਿਉ ਨਿਸਵਾਸਰ ਸੋਈ।
ਸੋ ਇਸ ਤਰੀਕੇ ਨਾਲ ਕਹਿੰਦੇ ਹਨ, ਧਰ ਧਿਆਨ ਲਿਓ ਉਰਤਾ ਸਿਨ ਮੈਂ, ਮਨ ਦੇ ਅੰਦਰ ਧਿਆਨ ਧਰ ਲਿਆ। ਉਸ ਵਕਤ ਕੀ ਧਿਆਨ ਧਰਨਾ, ਪਕਾ ਲਿਆ ਮਨ ਦੇ ਅੰਦਰ, ਸੁੱਠ ਧਰੁਵ ਕਿਉ ਨਿਸਵਾਸਰ ਸੋਈ। ਜਿਵੇਂ ਹਮੇਸ਼ਾ ਕੰਪਾਸ ਜਿਹੜੀ ਉੱਧਰ ਉੱਤਰ ਦਿਸ਼ਾ ਨੂੰ ਰਹਿੰਦੀ ਆ ਨਾ, ਇਸ ਤਰ੍ਹਾਂ ਉਹਨੇ ਧਿਆਨ ਹੀ ਗੁਰੂ ਨਾਨਕ ਚ ਰੱਖ ਲਿਆ। ਗੁਰੂ ਨਾਨਕ ਦੇਵ ਜੀ ਜਿੱਥੇ ਮਰਜ਼ੀ ਹੋਣ, ਜਦੋਂ ਪਿਆਰੇ ਨੂੰ ਗਿਆਨ ਦੇ ਦਿੰਦੇ ਨੇ ਫਿਰ ਨੇੜੇ ਹੀ ਹੁੰਦੇ ਨੇ, ਆ ਅੱਖਾਂ ਖੁੱਲੀਆਂ ਤੋਂ ਹੀ ਦੇਖੀ ਜਾਂਦੇ ਨੇ ਮਹਾਰਾਜ, ਕਿਉਂਕਿ ਸਤਿਗੁਰੂ ਸਰਵ ਵਿਆਪਕ ਹੋਣ ਕਰਕੇ ਬ੍ਰਹਮ ਗਿਆਨੀ ਐਟ ਏ ਟਾਈਮ 100 ਰੂਪ ਬਣਾਉਂਦਾ ਆਪਣਾ, ਤਾਂ ਗੁਰੂ ਨਾਨਕ ਸਾਹਿਬ ਤਾਂ ਬੇਅੰਤ ਰੂਪ ਨੇ ਉਹਨਾਂ ਦੇ, ਤਾਂ ਇਸ ਕਰਕੇ ਉਹ ਬੇਅੰਤ ਰੂਪਾਂ ਵਾਲਾ ਗਿਆਨ ਦੇ ਦਿੱਤਾ। ਮਹਾਰਾਜ ਕਹਿੰਦੇ ਤੈਨੂੰ ਭੁਲੇਖਾ, ਮੈਂ ਕਿਤੇ ਜਾਂਦਾ ਨਹੀਂ, ਮੈਂ ਕਿਤੇ ਆਉਂਦਾ ਨਹੀਂ, ਮੇਰਾ ਇਹ ਰੂਪ ਨਹੀਂ ਬੰਦਿਆਂ ਵਾਲਾ, ਆਹ ਦੇਖ ਤੈਨੂੰ ਮੈਂ ਆਪਣਾ ਵਿਆਪਕ ਰੂਪ ਦਿਖਾਉਂਦਾ ਮੇਰਾ ਕਿਹੜਾ। ਵਿਆਪਕ ਰੂਪ ਜਦ ਦਿਖਾਇਆ ਇਹ ਤਾਂ ਕਿਤੇ ਵਾਕੇ ਨਹੀਂ ਜਾਂਦੇ ਆਉਂਦੇ, ਇਹ ਤਾਂ ਅਸੀਂ ਜਾਂਦੇ ਆਉਂਦੇ ਹਾਂ ਆਮ ਦੁਨੀਆਂ ਦੇ ਲੋਕ। ਗੁਰੂ ਨਾਨਕ ਦੇਵ ਜੀ ਤਾਂ ਵਿਆਪਕ ਰੂਪ ਨੇ।
ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਹੁ ਭਾਂਤ।
ਸੋ ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ, ਬਾਬਾ ਲਾਲ ਚੰਦ ਜੀ ਨੇ, ਚਾਚਾ ਜੀ ਲਾਲ ਚੰਦ ਜੀ ਨੇ ਸਮਝਾਏ ਬਹੁਤ ਤਰੀਕਿਆਂ ਨਾਲ।
ਸ੍ਰੀ ਨਾਨਕ ਪੂਰਨ ਪੁਰਖ ਪਰਮੇਸ਼ਰ ਵਖਿਆਤ।
ਸੋ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਨ ਪੁਰਖ ਪਰਮੇਸ਼ਰ ਵਖਿਆਤ, ਪ੍ਰਗਟ ਪ੍ਰਗਟ ਰੂਪ ਵਿੱਚ ਪਰਮੇਸ਼ਰ ਆਪ ਹੀ ਹਨ। ਇਹ ਆਮ ਬੰਦੇ ਦੀ ਸਮਝ ਤੋਂ ਦੂਰ ਦੀਆਂ ਚੀਜ਼ਾਂ ਹਨ।
ਪੁੰਨ ਵੱਡੇ ਪੂਰਬ ਜਨਮ ਕੀਨੇ ਤੁਮਨੇ ਕੋਏ।
ਕਹਿੰਦੇ ਫਿਰ ਵੱਡੇ ਪੁੰਨ ਕੀਤੇ ਨੇ ਪਿਛਲੇ ਜਨਮ ਦੇ ਵਿੱਚ, ਬਹੁਤਾ ਜ਼ਿਆਦਾ ਪੁੰਨ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ, ਪੁੰਨਾਂ ਦਾ ਸਦਕਾ ਹੀ ਕਿਰਪਾ ਹੁੰਦੀ ਹੈ।
ਜਿਸ ਫਲ ਤੇ ਆਸਾ ਸੁੱਤ ਭਇਓ ਸਹਿਜੇ ਸੁਭਗਤ ਹੋਏ।
ਸੋ ਜਿਸ ਫਲ ਕਰਕੇ ਉਹਦਾ ਪੁੰਨਾਂ ਦਾ ਫਲ ਕੀ ਮਿਲਿਆ ਹੈ, ਜਾਂ ਸਾਹਿਬਜ਼ਾਦਾ ਪੁੱਤਰ ਕਹਿ ਲਓ ਕਿ ਗੁਰੂ ਨਾਨਕ ਦੇਵ ਜੀ ਤੁਹਾਡੇ ਘਰ ਹੋਏ ਨੇ, ਤੁਹਾਡੇ ਪੁੱਤਰ ਜੀ ਹੋਏ ਨੇ, ਔਰ ਸ਼ੁਭਗਤ ਹੋਏ, ਤੁਹਾਡੀ ਕਲਿਆਣ ਹੋਵੇਗੀ।
ਧੰਨ ਧੰਨ ਪੁੰਨ ਧੰਨ ਤੁਮ ਕੁੱਲ ਉਧਾਰ ਸਭ ਕੀਨ।
ਧੰਨ ਹੋ, ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਸਾਰੀ ਕੁੱਲ ਦਾ ਉਧਾਰ ਕੀਤਾ ਹੈ।
ਵਿਦਨ ਭਰਮ ਹੋ ਤਨਕ ਭਾਰ ਪੇ ਜਗ ਬੰਧਨਹੀਨ।
ਮਾੜਾ ਮੋਟਾ ਵੀ ਆਪਣੇ ਮਨ ਦੇ ਅੰਦਰ ਨਾ ਭਰਮੋ, ਨਾ ਤੁਸੀਂ ਥੋੜਾ ਵੀ ਨਾ ਭਰਮੋ, ਕਿਉਂਕਿ ਸਾਰੇ ਬੰਧਨ ਕੱਟੇ ਹੋਏ ਨੇ ਤੁਹਾਡੇ।
ਸੋਰਠਾ ਚਿੱਤ ਕੇ ਚਿੰਤ ਬਦਾਰ ਕਰੋ ਕਾਜ ਨਿਜ ਸਦਨ ਕੋ।
ਚਿੱਤ ਦੀ ਚਿੰਤਾ ਨੂੰ ਦੂਰ ਕਰਕੇ ਨਾ ਆਪਣਾ ਘਰ ਦੇ ਕੰਮ ਕਰੋ ਤੁਸੀਂ।
ਲਖੋ ਸਤ ਅਵਤਾਰ ਤੇ ਰਾਖਨ ਕਹਿ ਨਰ ਕਰ ਨਹੀਂ।
ਸੋ ਇਹ ਸੱਤ ਅਵਤਾਰ, ਸੱਤ ਦਾ ਅਵਤਾਰ ਅਕਾਲ ਪੁਰਖ ਦਾ ਅਵਤਾਰ ਹੈ, ਇਸ ਕਰਕੇ ਇਹਨਾਂ ਨੂੰ ਘਰ ਰੱਖਣਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਤਾਂ ਤੇ ਜਾਣ ਲਓ ਕਿ ਇਹ ਤੁਹਾਡੇ ਬੰਧਨ ਸਭ ਕੱਟੇ ਹੋਏ ਨੇ, ਤੁਹਾਨੂੰ ਕੋਈ ਫਿਕਰ ਨਹੀਂ ਹੈ।
ਸਵਈਆ ਧੀਰ ਧਰੀ ਸੁਣ ਆਏ ਗਏ ਕਰ ਭੋਜਨ ਕੇ ਹਿਤ ਮਾਤ ਬੁਲਾਵੇ।
ਸੋ ਧੀਰਜ ਧਰੀ ਉਸ ਵਕਤ ਸੁਣ ਕੇ ਆ ਗਏ ਘਰ ਭੋਜਨ ਦੇ ਵਾਸਤੇ, ਫਿਰ ਮਾਤਾ ਜੀ ਨੇ ਬੁਲਾਇਆ।
ਆਬ ਹੋ ਤਾਤ ਅਚੋ ਉੱਠ ਕੇ ਗਵਨੈ ਟਿਗ ਮਾਤ ਆਹਾਰ ਕੋ ਖਾਵੇ।
ਆਓ ਪੁੱਤਰ ਜੀ ਆਓ, ਪਾਸ ਆ ਕੇ ਬੈਠ ਜਾਓ ਤੇ ਪ੍ਰਸ਼ਾਦਾ ਛਕ ਲਓ।
ਈਰਤ ਹੈ ਕਮਲਾਲਨ ਕੋ ਸੁਖ ਪਾਏ ਹਿਰਦੈ ਜਨਨੀ ਬਲ ਜਾਵੇ।
ਦੇਖਦੇ ਹਨ ਕਮਲਾਲਨ ਭਾਵ ਕਮਲ ਮੁਖ ਗੁਰੂ ਨਾਨਕ ਦੇਵ ਜੀ ਦਾ, ਮਾਤਾ ਸੁਖ ਪਾਉਂਦੀ ਹੈ, ਬਲਿਹਾਰ ਜਾਂਦੀ ਹੈ।
ਤਾਤ ਨਾ ਜੋਰ ਹਮਾਰ ਚਲੈ ਕੱਛੋ ਆਪ ਕਰੋ ਵਿਦ ਜਿਉ ਮਨ ਭਾਵੇ।
ਪੁੱਤਰ ਜੀ ਸਾਡਾ ਕੋਈ ਜੋਰ ਨੀ ਚੱਲਦਾ ਜੀ, ਤੁਹਾਡੇ ਅੱਗੇ ਜਿਵੇਂ ਤੁਹਾਨੂੰ ਭਾਉਂਦਾ ਉਸੇ ਤਰ੍ਹਾਂ ਕਰੋ ਜੀ।
ਦੋਹਰਾ ਕਿਰਪਾ ਦ੍ਰਿਸ਼ਟ ਕਰ ਵਚਨ ਸੁਭ ਕਹਿ ਕੇ ਹਨ ਅਗਿਆਨ।
ਕਿਰਪਾ ਦ੍ਰਿਸ਼ਟੀ ਕਰਕੇ ਨਾ ਬਚਨ ਸੋਹਣੇ ਕਹਿ ਕੇ ਕੀ ਕੀਤਾ ਮਹਾਰਾਜ ਨੇ, ਦੇਖਿਆ ਮਾਤਾ ਤੇ ਤਰਸ ਆ ਗਿਆ ਕਿ ਮਾਤਾ ਮੇਰੀ ਗਿਆਨ ਦੇ ਲਾਇਕ ਹੈ ਹੁਣ, ਕਿਉਂ ਇਹ ਜਿਹੜਾ ਮਾਤਾ ਨੇ ਇੱਕ ਬਚਨ ਕਿਹਾ ਸੀ ਨਾ, ਭਾਣੇ ਚ ਆ ਗਈ ਮਾਤਾ। ਭਾਣੇ ਚ ਕਿਵੇਂ ਆਈ? ਕਹਿਣ ਲੱਗੀ ਪੁੱਤਰ ਜੀ ਸਾਡਾ ਕੋਈ ਜ਼ੋਰ ਨੀ ਤੁਹਾਡੇ ਅੱਗੇ, ਪੁੱਤਰ ਜੀ ਜਿਵੇਂ ਤੁਹਾਡਾ ਚਿੱਤ ਕਰਦਾ ਕਰੋ, ਬਸ ਆਹੀ ਰੱਬ ਨੂੰ ਕਹਿਣਾ ਹੁੰਦਾ, ਇਹੀ ਭਾਣੇ 'ਚ ਆਉਣਾ। ਆਪਾਂ ਅੜ ਜਾਂਦੇ ਹਾਂ ਪਰਮਾਤਮਾ ਆਹ ਕਰ ਆਹ ਕਰ, ਇਹ ਬੜੀ ਡੂੰਘੀ ਚੀਜ਼ ਹੈ। ਆਪਾਂ ਕਹਿੰਦੇ ਭਾਣੇ 'ਚ, ਆਪਾਂ ਕਹਿੰਦੇ ਅੱਛਾ ਜੀ ਜਿਵੇਂ ਮਹਾਰਾਜ ਜੀ ਤੁਹਾਨੂੰ ਭਾਉਂਦਾ। ਰਾਏ ਬੁਲਾਰ ਨੇ ਕਿਹਾ ਸੀ ਨਾ ਕਿ ਜੇ ਤੁਸੀਂ ਮੈਨੂੰ ਗਿਆਨ ਦੇ ਲਾਇਕ ਸਮਝਦੇ ਹੋ ਤਾਂ ਮੈਨੂੰ ਗਿਆਨ ਦੇ ਦਿਓ ਜੀ, ਜੇ ਹਲੇ ਮੈਂ ਲਾਇਕ ਨਹੀਂ ਬਣਿਆ ਜੀ ਤਾਂ ਫਿਰ ਮੈਨੂੰ ਗਿਆਨ ਦੇ ਲਾਇਕ ਬਣਾ ਦਿਓ ਜੀ, ਗਿਆਨ ਦੇ ਲਾਇਕ ਬਣਾ ਕੇ ਫਿਰ ਮੈਨੂੰ ਗਿਆਨ ਦੇ ਦਿਓ ਜੀ। ਇਹੀ ਭਾਣੇ 'ਚ ਆਉਣਾ। ਮਾਤਾ ਭਾਣੇ 'ਚ ਆ ਗਈ ਅਚਾਨਕ ਹੀ, ਉਹਨੂੰ ਨਹੀਂ ਪਤਾ ਕਿ ਮੈਂ ਭਾਣੇ 'ਚ ਆ ਗਈ ਹਾਂ। ਮਹਾਰਾਜ ਨੇ ਦੇਖਿਆ ਕਿ ਉੱਥੇ ਆ ਗਏ ਮਾਤਾ, ਜਿੱਥੇ ਭਾਣਾ ਹੁੰਦਾ ਉਹ ਇੱਕ ਲਾਈਨ ਹੁੰਦੀ ਬਸ, ਉਸ ਲਾਈਨ ਤੋਂ ਜਦੋਂ ਬਿਰਤੀ ਥੱਲੇ ਆਈ ਨਿਮਰਤਾ 'ਚ, ਪੁੱਤਰ ਜੀ ਸਾਡਾ ਤੁਹਾਡੇ ਕੋਈ ਕੋਈ ਜ਼ੋਰ ਨਹੀਂ ਹੈਗਾ, ਅਸੀਂ ਤੁਹਾਨੂੰ ਰੋਕ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਵਕਤ ਹੀ ਮੁਕਤੀ ਦੇ ਲਾਇਕ ਹੋ ਗਈ ਮਾਤਾ ਜਾਣ ਕੇ।
ਜਿਹੜੇ ਬੰਧਨ ਜਗ ਮਿਟ ਗਏ ਭਈ ਜੋਗ ਨਿਰਵਾਨ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਹੀ ਬਸ ਕੱਟਤੇ ਸਾਰੇ ਬੰਧਨ ਅੰਦਰੋਂ। ਉਸੇ ਵਕਤ ਮਾਤਾ ਦੇ ਅੰਦਰ ਐਸਾ ਗਿਆਨ ਭਰ ਦਿੱਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਬੰਧਨ ਹੀ ਕੱਟ ਦਿੱਤੇ। ਉਹ ਪਰ ਜਣਾਉਂਦੇ ਨਹੀਂ ਹਨ ਕਿ ਮੈਂ ਕੱਟ ਦਿੱਤੇ ਨੇ, ਪਰ ਅੰਦਰੋਂ ਜਿਹੜੀ ਚੀਜ਼ ਸੀ ਅੰਦਰ ਪਈ ਹੋਈ, ਕਿਰਪਾ ਦ੍ਰਿਸ਼ਟੀ ਹੁੰਦੀ, ਕਿਰਪਾ ਦ੍ਰਿਸ਼ਟੀ ਦਿਖਦੀ ਨਹੀਂ ਹੁੰਦੀ, ਇਸ ਤਰ੍ਹਾਂ ਜਿਵੇਂ ਲੇਜ਼ਰ ਕਿਰਨਾਂ ਹੁੰਦੀਆਂ ਨੇ। ਅੱਜ ਦੇ ਯੁੱਗ ਦੇ ਉਦਾਹਰਣ ਦੇ ਦਈਏ, ਆਹ ਲੇਜ਼ਰ ਵਾਲੇ ਕੀ ਕਰਦੇ ਨੇ, ਉੱਤੋਂ ਹੀ ਕਰਦੇ ਨੇ ਸਾਰਾ ਕੁਛ, ਕਿਰਨਾਂ ਨਾਲ ਹੀ ਪੱਥਰ ਅੰਦਰੋਂ ਹੀ ਤੋੜ ਦਿੰਦੇ ਆ। ਅੱਖ ਦਾ ਆਪਰੇਸ਼ਨ ਲੇਜ਼ਰ ਕਿਰਨਾਂ ਹੀ ਕਰ ਦਿੰਦੀਆਂ ਨੇ, ਹੋਰ ਬਹੁਤ ਕੁਛ ਹੁੰਦਾ ਲੇਜ਼ਰ ਦੇ ਨਾਲ। ਇਹ ਜਿਹੜੀ ਇੱਧਰ ਵੀ ਲੇਜ਼ਰ ਕਿਰਪਾ ਹੀ ਹੁੰਦੀ ਆ, ਜੋ ਕਿਰਪਾ ਦ੍ਰਿਸ਼ਟੀ ਹੁੰਦੀ ਆ ਨਾ, ਲੇਜ਼ਰ ਕਿਹੜਾ ਦਿਖਦੀ ਆ ਆਪਾਂ ਨੂੰ, ਜੇ ਦਿਖਦੀ ਵੀ ਉਹ ਤਾਂ ਇੱਧਰਲੀ ਲੇਜ਼ਰ ਦਿਖਦੀ ਨਹੀਂ, ਉਹ ਪੀਲੇ ਰੰਗ ਦੀ ਹੁੰਦੀ ਲਾਈਟ ਜਾਂ ਚਿੱਟੇ ਦੀ ਹੁੰਦੀ ਜਾਂ ਦੁਧੀਆ ਜਾਂ ਨੀਲਾ ਰੰਗ ਹੁੰਦਾ ਉਹਦਾ। ਆਮ ਬ੍ਰਹਮ ਗਿਆਨੀ ਇਹ ਚੀਜ਼ ਦੱਸਦੇ ਨੇ, ਜਦੋਂ ਲਾਈਟ ਪਾਉਂਦੇ ਨੇ ਨਾ ਤੇ ਅੰਦਰ ਜਿਹੜੇ ਭਰਮ ਦੇ ਸ਼ੌਟ ਹੁੰਦੇ, ਦੂਜੇ ਤੀਜੇ ਸਾਰੀਆਂ ਚੀਜ਼ਾਂ ਕੱਟ ਕੇ ਇੱਕ ਸਕਿੰਟ ਚ ਉਹ ਮਾਰਦੇ, ਕੱਟ ਕੇ ਸਾਰਾ ਅੰਦਰ ਚਾਨਣ ਹੀ ਚਾਨਣ ਹੋ ਜਾਂਦਾ, ਸੰਤੋਖ ਸ਼ਾਂਤੀ ਗਿਆਨ ਦਇਆ ਧਰਮ ਸਾਰੇ ਗੁਣ ਪ੍ਰਗਟ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮਾਤਾ ਦੇ ਅੰਦਰੋਂ ਚੀਜ਼ ਸਾਰੀ ਕੱਟ ਦਿੱਤੀ ਕਿਰਪਾ ਕਰਕੇ।
ਸਵਈਆ ਮਾਤ ਕੋ ਦੇ ਸੰਤੋਖ ਉਠੇ ਪੁਨ ਧਾਤ ਆਇਓ ਕਹਿ ਕਹਿ ਸਮਝਾਵੇ।
ਮਾਤਾ ਨੂੰ ਤਾਂ ਸੰਤੋਖ ਦੇਤਾ, ਮਾਂ ਤੇ ਤਰਸ ਕਰ ਲਿਆ ਵੀ ਮਾਤਾ ਵਿਚਾਰੀ ਵਾਕਈ ਦਿਆਲ ਤੱਕ ਆ ਗਈ ਮਹਾਰਾਜ ਨੂੰ, ਉਸ ਵਕਤ ਇੰਨਾ ਸੰਤੋਖ ਦੇਤਾ ਕਿ ਮਾਤਾ ਤੇ ਐਨ ਸ਼ਾਂਤ ਹੋ ਕੇ ਬੈਠ ਗਈ। ਫਿਰ ਪਿਤਾ ਜੀ ਆ ਗਏ, ਬਾਬਾ ਕਲਿਆਣ ਚੰਦ ਜੀ ਸਮਝਾਉਣ ਲੱਗ ਪਏ।
ਜਾਨੋ ਜਿਉ ਕਰੀਏ ਨਿਜ ਕਾਰ ਜਮੋ ਕਹਿਨੋ ਕਬ ਲੋ ਬਣਿਆ ਵੈ।
ਸੋ ਚੰਗਾ ਜਿਵੇਂ ਤੁਹਾਨੂੰ ਪਾਉਂਦਾ ਉਹ ਵੀ ਕਹਿੰਦੇ, ਜੋ ਤੁਹਾਨੂੰ ਕਾਰਜ ਕਰਨਾ ਕਰੋ ਮੋ ਕਹਿਨੋ ਕਬ ਲੋ ਬਣ। ਮੈਂ ਕਦੋਂ ਤੱਕ ਤੁਹਾਨੂੰ ਸਮਝਾਈ ਜਾਊਂਗਾ ਪੁੱਤਰ ਜੀ, ਅੱਛਾ ਮੈਂ ਵੀ ਹੱਥ ਜੋੜੇ ਤੁਹਾਨੂੰ, ਜੋ ਤੁਹਾਡਾ ਚੇਤਾ ਆਉਂਦਾ ਕਰ ਲੋ।
ਏਕ ਤੂੰ ਤਾਤ ਤੋ ਹਮਰੇ ਘਰ ਸ਼ੋਰ ਚਲੇ ਤੇ ਕਿਉਂ ਮਨ ਭਾਵੈ।
ਬਸ ਗੱਲ ਤਾਂ ਇੰਨੀ ਸੀ ਕਿ ਤੁਸੀਂ ਇੱਕੋ ਇੱਕ ਮੇਰੇ ਪੁੱਤਰ ਸੀ, ਤੁਸੀਂ ਹੁਣ ਘਰ ਛੱਡ ਕੇ ਜਾਓਗੇ, ਇਹ ਸਾਨੂੰ ਚੰਗਾ ਜਿਹਾ ਲੱਗ। ਮਗਰ ਉਹ ਘਰ ਸੁੰਨਾ ਜਿਹਾ ਰਹਿੰਦਾ, ਪੁੱਤ ਘਰੇ ਚਾਨਣ ਹੁੰਦਾ ਚਾਨਣ, ਜੇ ਪੁੱਤ ਘਰੇ ਹੋਵੇ ਸਾਰਾ ਘਰ ਵਿਹੜਾ ਭਰ ਜਾ ਚਾਨਣ ਨਾਲ, ਅਸੀਂ ਤੈਨੂੰ ਸਵੇਰੇ ਦੇਖਦੇ ਦੁਪਹਿਰੇ ਦੇਖਦੇ ਸ਼ਾਮ ਨੂੰ, ਚੱਲ ਨਹੀਂ ਦੇਖਿਆ ਦੂਜੇ ਚੌਥੇ ਦਿਨ ਦੇਖਦੇ, ਨੇੜੇ ਤੇੜੇ ਹੁੰਦੇ ਸੀ ਸੁਲਤਾਨਪੁਰ ਜਾ ਕੇ ਦੇਖ ਆਉਂਦੇ, ਹੁਣ ਜਦ ਤੁਸੀਂ ਦੇਸ਼ਾਂ ਵਿਦੇਸ਼ਾਂ ਨੂੰ ਜਾਣਾ ਅਸੀਂ ਫਿਰ ਤੁਹਾਨੂੰ ਕਿਵੇਂ ਦੇਖਾਂਗੇ। ਅਸਲ ਗੱਲ ਤਾਂ ਇਹੀ ਆ ਜੀ ਕਿ ਤੁਹਾਨੂੰ ਤੁਸੀਂ ਸਾਡੇ ਇਕੱਲੇ ਇਕੱਲੇ ਪੁੱਤਰ ਹੋ, ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਰ ਵਕਤ।
ਔਰ ਕਹੇ ਬਹੁ ਭਾਤਨ ਕੋ ਬਚ ਧਾਮ ਰਹੇ ਹਿਰਦਾ ਬਿਰਮਾਵੇ।
ਇਉਂ ਬਹੁਤ ਤਰੀਕਿਆਂ ਦੇ ਬਚਨ ਕਰਦੇ ਕਿ ਕਿਵੇਂ ਘਰ ਰਹਿਣ ਵਿੱਚ ਇਹਨਾਂ ਦਾ ਮਨ ਪਰਤ ਜਾਵੇ।
ਦੇਖਦੇ ਆ ਦ੍ਰਿਸ਼ਟੀ ਪਿਤ ਕੀ ਦਿਸਾ ਮੋਹਨ ਉਪਮਾ ਭਲਿਆਈ।
ਮਹਾਰਾਜ ਨੇ ਦੇਖਿਆ ਵੀ ਪਿਤਾ ਜੀ ਵੀ ਹੁਣ ਤਾਂ ਪਿਆਰ ਬਹੁਤ ਕਰਦੇ ਨੇ, ਉਹਨਾਂ ਨੇ ਐਨ ਜਦੋਂ ਆਪਣੀ ਸਾਰੀ ਹੋਂ ਛੱਡਤੀ ਪਿਤਾ ਜੀ ਨੇ ਵੀ ਸਾਡਾ ਵੱਸ ਨਹੀਂ ਹੁਣ ਤੁਹਾਡੇ ਮੂਹਰੇ, ਮਹਾਰਾਜ ਨੂੰ ਦਇਆ ਆ ਗਈ। ਉਸੇ ਵਕਤ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮੋਹ ਅੰਦਰਲਾ ਜਿਹੜਾ ਸੀ ਉਹ ਖਤਮ ਕਰ ਦਿੱਤਾ, ਮੋਹ ਦਾ ਵਾਧਾ ਬਹੁਤਾ ਜ਼ਿਆਦਾ ਸੀ। ਔਰ ਉਪਮਾ ਭਲ ਬਣ ਆਈ, ਮਨ ਦੇ ਅੰਦਰੋਂ ਮੋਹ ਜਦੋਂ ਕੱਟਦੇ ਸਤਿਗੁਰੂ ਉਹ ਮੋਹ ਦਾ ਨਾਸ ਕਰ ਦਿੱਤਾ, ਓਨਾ ਕੁ ਜਿੰਨਾ ਕੁ ਤੰਗ ਕਰਦਾ ਸੀ, ਪੂਰਾ ਨਹੀਂ ਕੱਟਿਆ, ਥੋੜ੍ਹਾ ਜਿਹਾ ਮੋਹ ਕੱਟ ਦਿੱਤਾ। ਮਾਤਾ ਨੂੰ ਸੰਤੋਖ ਦੇਤਾ, ਪਿਤਾ ਜੀ ਨੂੰ ਵੀ, ਕਿਉਂਕਿ ਤੁਰਨਾ ਜਦੋਂ ਪਟਨਾ ਸਾਹਿਬ ਤੋਂ ਦਸਵੇਂ ਪਾਤਸ਼ਾਹ ਤੁਰਨ ਲੱਗੇ, ਚਾਰ ਕੁ ਸਾਲ ਦੀ ਉਮਰ ਸੀ, ਰੱਥ ਵਿੱਚ ਬੈਠੇ, ਸਾਰੀ ਸੰਗਤ ਮੂਹਰੇ ਲਿਟ ਗਈ, ਸਾਡੇ ਉੱਤੋਂ ਰੱਥ ਚੜ੍ਹਾ ਕੇ ਲੰਘਾਓ, ਅਸੀਂ ਮਰ ਜਾਵਾਂਗੇ, ਅਸੀਂ ਐਂ ਕਰਾਂਗੇ, ਅਸੀਂ ਗੰਗਾ ਛਾਲ ਮਾਰ ਦਿਆਂਗੇ। ਮਹਾਰਾਜ ਦੇਖਿਆ ਜਾਣਾ ਹੈ ਹੁਣ, ਕੰਮ ਤਾਂ ਬੜਾ ਜ਼ਰੂਰੀ ਹੈ। ਸਤਿਗੁਰੂ ਨੇ ਕੀ ਕੀਤਾ, ਘੜੀ ਦੀ ਘੜੀ ਸਾਰੀ ਮਾਇਆ ਚੱਕਤੀ, ਉੱਥੋਂ ਮਾਇਆ ਦਾ ਮੋਹ ਖਤਮ ਕਰਤਾ, ਲੋਕਾਂ ਨੂੰ ਮਾਇਆ ਪਾ ਦਿੱਤੀ ਉਹਨਾਂ 'ਤੇ, ਐਸੀ ਮਾਇਆ ਪਾਈ, ਕੋਈ ਕਹੇ ਉਹ ਸੱਚ ਮੈਂ ਤਾਂ ਅਸੀਂ ਧਾਰ ਕੱਢਣੀ ਸੀ ਤਾਂ ਸਾਡਾ ਟਾਈਮ ਹੋਇਆ ਪਿਆ, ਕੋਈ ਕਹੋ ਮੇਰੇ ਨਿਆਣੇ ਨੂੰ ਮੈਂ ਰੋਟੀ ਪਕਾਉਣੀ, ਉਹ ਸਾਰੇ ਉੱਠ ਕੇ ਤੁਰ ਗਏ ਉੱਥੋਂ, ਸਤਿਗੁਰੂ ਆਰਾਮ ਨਾਲ ਚੱਲ ਪਏ। ਜਦੋਂ ਗੁਰਦੁਆਰਾ ਹਾਂਡੀ ਸਾਹਿਬ ਪਹੁੰਚੇ, ਜਿੱਥੇ ਪਟਨਾ ਸਿਟੀ ਆ ਸਟੇਸ਼ਨ, ਉੱਥੇ ਲਾਗੇ ਹਾਂਡੀ ਸਾਹਿਬ, ਸੰਗਤ ਨੂੰ ਫਿਰ ਉਹੀ ਮੋਹ ਪੈਦਾ ਹੋ, ਫਿਰ ਦੌੜ ਲਏ, ਉਹ ਮਹਾਰਾਜ ਸੱਚੇ ਪਾਤਸ਼ਾਹ ਚਲੇ ਗਏ, ਉੱਥੇ ਜਾ ਕੇ ਫਿਰ ਘੇਰ ਲਿਆ, ਫਿਰ ਮਹਾਰਾਜ ਨੇ ਉਹ ਮਾਇਆ ਪਾਤੀ ਸਾਰਿਆਂ 'ਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਹੈ ਕਿ ਜਿਹੜੀ ਆਪਣੇ ਕੋਲ ਨਹੀਂ ਹੈ, ਆਪਾਂ ਕਿਸੇ 'ਤੇ ਮੋਹ ਨਹੀਂ ਪਾ ਸਕਦੇ, ਕਲਾ ਨਹੀਂ ਪਾ ਸਕਦੇ, ਹੈ ਤਾਂ ਆਪਣੇ ਕੋਲ ਮਾੜੀਆਂ ਮਾੜੀਆਂ ਹੈ, ਪਾ ਦਿੰਦੇ ਕਈ ਵਾਰ ਆਪਾਂ ਵੀ, ਬਹੁਤਾ ਜ਼ੋਰ ਪਾ ਲਓ, ਦੇਖ ਲਓ ਜੀ ਤੁਹਾਡੀ ਮਰਜ਼ੀ ਆ ਜੀ, ਆਪਾਂ ਵੀ ਬੇਨਤੀ ਕਰ ਲੈਂਦੇ ਹੁੰਦੇ ਹਾਂ, ਪਰ ਜਦੋਂ ਸਤਿਗੁਰੂ ਮਾਇਆ ਪਾਉਂਦੇ ਨੇ ਤਾਂ ਜ਼ਬਰਦਸਤ, ਇੱਥੇ ਮੋਹ ਕੱਟਣਾ ਸੀ ਦੋਵਾਂ ਦਾ ਹੀ ਕੱਟ ਦਿੱਤਾ, ਵੀ ਚਲੋ ਐਵੇਂ ਵਿਚਾਰੇ ਮਗਰੋਂ ਤੜਫਦੇ ਰਹਿਣੇ, ਕੀ ਪਤਾ ਅਸੀਂ ਕਦ ਮੁੜਦੇ ਹਾਂ, ਹੁਣ ਉਹਨਾਂ ਦੇ ਮੋਹ ਨੂੰ ਸਤਿਗੁਰੂ ਨੇ ਘਟਾ ਦਿੱਤਾ, ਉਹਨਾਂ ਦੇ ਅੰਦਰੋਂ ਮੋਹ ਕੱਟ ਦਿੱਤਾ।
ਜਿਉਂ ਬਹਿਰੀ ਖਾਕੋ ਚਟਪਾ ਚਪਟਾਵਤ ਦਵਾਈ ਕਹਿ ਦੇ ਤਾਂ ਨਹੀਂ ਉਕਸਾਈ।
ਹੁਣ ਇਸ ਤਰੀਕੇ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਮ ਕੀਤਾ, ਇੱਕ ਸ਼ਿਕਾਰੀ ਪੰਛੀ ਦਾ ਨਾਂ ਬਹਿਰੀ, ਉਹ ਝਪਟ ਮਾਰਦਾ ਤੇ ਉੱਠਣ ਨਹੀਂ ਦਿੰਦਾ ਦੂਜੇ ਪੰਛੀ ਨੂੰ, ਜਿਹਨੂੰ ਦੱਬ ਲੈਂਦਾ ਇੱਕ ਵਾਰੀ। ਇਹ ਬਾਜ ਦੀਆਂ ਕਿਸਮਾਂ ਹੀ ਕਈ ਨੇ, ਉਹਨਾਂ ਵਿੱਚੋਂ ਹੀ ਹੈ ਇੱਕ ਇਹ।
ਸੰਤ ਭਈ ਮਨ ਫੇਰ ਕਹਿਓ ਨਹਿ ਤੂਸਨ ਹੋਏ ਰੱਖਿਓ ਸੁਖ ਪਾਈ।
ਐਸੀ ਮਹਾਰਾਜ ਨੇ ਕਿਰਪਾ ਕੀਤੀ, ਦੋਨੇ ਹੀ ਨਹੀਂ ਬੋਲੇ ਮੁੜ ਕੇ, ਮਾਤਾ ਪਿਤਾ ਸ਼ਾਂਤ ਕਰ ਦਿੱਤੇ, ਕਹਿਣ ਲੱਗੇ ਕੁਛ ਵੀ ਨਹੀਂ ਬੋਲਦੇ, ਚਲੋ ਠੀਕ ਆ ਤੁਸੀਂ ਕੋਈ ਨਹੀਂ ਜਾ ਆਓ। ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ 'ਚ ਹੀ ਹੁੰਦਾ ਸਾਰਾ ਕੁਛ, ਜਿੱਦਣ ਨੂੰ ਜੀ ਕਰੇ ਬੰਦੇ ਦਾ ਮਨ ਘੁਮਾ ਦੇਣ।
ਬੋਰਡਰ ਹੈ ਪ੍ਰਿਅੰਕੇ ਉੱਪਰ ਸ੍ਰੀ ਗੁਰੂ ਨਾਨਕ ਜੀ ਗਤਦਾਈ।
ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਪਲੰਘ ਦੇ ਉੱਤੇ ਬਿਰਾਜਮਾਨ ਹੋ।
ਨੀਂਦ ਵਸੀ ਹੋਏ ਸੋਏ ਰਹੇ ਤਬ ਜਾਮਨ ਜਾਮ ਰਹੀ ਜਬ ਹੀ।
ਉਸ ਵਕਤ ਮਹਾਰਾਜ ਗੁਰੂ ਨਾਨਕ ਦੇਵ ਜੀ ਲਈ ਕਵੀ ਜੀ ਲਿਖਦੇ ਨੇ, ਦੇਖਣ ਮਾਤਰ ਨੀਂਦ ਵਸੀ ਹੋਏ ਸੋਏ ਰਹੇ ਤਬ। ਨੀਂਦ ਨੂੰ ਤਾਂ ਉੱਥੇ ਕਿੱਥੇ ਹੁੰਦੀ ਆ, ਉਹ ਕਿਹੜਾ ਉਸ ਰੂਪ ਆਪਣੇ ਵਾਲਾ ਬੰਦਿਆਂ ਵਾਲਾ ਕੰਮ ਥੋੜ੍ਹੀ ਉੱਥੇ। ਮਹਾਰਾਜ ਸੱਚੇ ਪਾਤਸ਼ਾਹ ਦਾ ਦਿਖਾਵੇ ਮਾਤਰ ਲੰਮੇ ਪਏ, ਫਿਰ 2 ਵਜੇ ਉੱਠ ਕੇ ਫਿਰ ਇਸ਼ਨਾਨ ਕਰ ਲਿਆ ਹੈ।
ਆਲਸ ਸ਼ੋਰ ਉੱਠੇ ਕਰੁਣਾ ਨਿਧ ਦਾਸਨ ਕੀ ਸਖਦਾ ਸਭ ਹੀ।
ਆਲਸ ਛੱਡ ਕਰਕੇ ਆਲਸ ਵੀ ਹੈ ਨੀ ਉੱਥੇ, ਆਲਸ ਉੱਥੇ ਕਿੱਥੇ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਵੈਸੇ ਦੇਖਣ ਨੂੰ ਉਹੋ ਜਿਹੀ ਕਿਰਿਆ ਕਰੀ ਜਾਂਦੇ ਹੁੰਦੇ ਆ। ਕਰੁਣਾ ਨਿਧ ਕਿਰਪਾ ਸੱਚੇ ਪਾਤਸ਼ਾਹ, ਕਿਰਪਾ ਦੇ ਸਮੁੰਦਰ ਦਾਸਾਂ ਨੂੰ ਕਿਰਪਾ ਕਰਨ ਵਾਲੇ, ਸੁਖ ਦੇ ਦੇਣ ਵਾਲੇ ਉੱਠੇ ਨੇ।
ਨਹਾਨ ਕਿਹੇ ਤਾਂ ਚਲੇ ਉੱਠ ਬਾਹਰ ਚੰਦ ਕੀ ਜੋਨ ਦੇ ਪੈ ਤਵਹੀ।
ਮਹਾਰਾਜ ਸੱਚੇ ਪਾਤਸ਼ਾਹ ਇਸ਼ਨਾਨ ਕਰਨ ਵਾਸਤੇ ਜਦੋਂ ਬਾਹਰ ਗਏ, ਚਾਨਣੀ ਚਮਕ ਰਹੀ ਸੀ ਉਸ ਵਕਤ।
ਤਿਉਂ ਭਗਤੀ ਪ੍ਰਕਾਸ਼ਨ ਕੋ ਸਭ ਦੇਸ਼ ਵਿਦੇਸ਼ ਚਲੇ ਅਬ ਹੀ।
ਤਿਉਂ ਭਗਤੀ ਦਾ ਪ੍ਰਕਾਸ਼ ਕਰਨ ਲਈ, ਜਿਵੇਂ ਚੰਦਰਮਾ ਦੀ ਚਾਨਣੀ ਜੱਗ ਤੇ ਫੈਲ ਜਾਂਦੀ ਹੈ, ਭਗਤੀ ਦਾ ਪ੍ਰਕਾਸ਼ ਕਰਨ ਲਈ ਗੁਰੂ ਨਾਨਕ ਦੇਵ ਜੀ ਦੇਸ਼ਾਂ ਵਿਦੇਸ਼ਾਂ ਨੂੰ ਚੱਲੇ ਨੇ।
ਕੂਪ ਹੱਠ ਚਲੇ ਨੇ ਕੋਏ ਫਿਰ ਇੱਕ ਦੋਏ ਤਾਂ ਵਹਿਗਤ ਦਾਈ।
ਹੁਣ 2 ਵਜੇ ਸਵੇਰੇ ਉੱਠੇ, ਜੇ ਦੇਖਿਆ ਨਾ ਤਾਂ ਕੋਈ ਖੂਹ ਹੀ ਚੱਲੇ, ਖੂਹ ਹੁੰਦੇ ਜਿਹੜੇ ਖੇਤਾਂ ਵਾਲੇ, ਹਲਟ ਜਿਹੜੇ ਹੁੰਦੇ ਨੇ, ਹਲਟ ਨਾ ਕੋਈ ਚੱਲੇ, ਇਸ ਤਰ੍ਹਾਂ ਕੋਈ ਚੀਜ਼ ਉੱਥੇ ਚੱਲਦੀ ਨਹੀਂ ਸੀ।
ਵੀਰ ਨਾ ਪਾਵਤ ਪੇ ਕੇ ਤੂੰ ਤਹਿਕਾਲ ਵੇਖੇ ਮੁਖਬਾਨੀ ਅਲਾਈ।
ਉਸ ਵਕਤ ਕਿਸੇ ਥਾਂ ਤੋਂ ਪਾਣੀ ਨਾ ਮਿਲਿਆ ਇਸ਼ਨਾਨ ਕਰਨ ਨੂੰ, ਕਿਉਂਕਿ ਤੜਕੇ 2 ਵਜੇ ਕਿਹੜਾ ਖੂਹ ਚਲਾਉਂਦਾ ਕੋਈ। ਖੂਹ ਤਾਂ ਚੱਲਦੇ ਤੜਕੇ 4 ਵਜੇ, ਜਿਮੀਦਾਰ 4 ਵਜੇ ਪਹੁੰਚਦੇ ਸੀ 3 ਵਜੇ।
ਕੂ ਸਰੋਵਰ ਨਾ ਇਹਾ ਨਗਰੀ ਬਿਨ ਨੀਰ ਸੋ ਕੂਪ ਨਾ ਕੂਪ ਚਲਾਈ।
ਮਹਾਰਾਜ ਕਹਿੰਦੇ ਇੱਥੇ ਕੋਈ ਸਰੋਵਰ ਨਹੀਂ ਹੈ, ਇਹ ਨਗਰੀ ਨੀਰ ਤੋਂ ਬਿਨਾਂ, ਪਾਣੀ ਤੋਂ ਬਿਨਾਂ ਨਾ ਕੋਈ ਖੂਹ ਚੱਲਦਾ ਹੈ।
ਜਾਗਤ ਰਾਏ ਬੁਲਾਰ ਸੁਣੀ ਤੇ ਕਾਲ ਵਿਖੇ ਮਨ ਜੋ ਠਹਿਰਾਈ।
ਮਨ ਦੇ ਅੰਦਰ ਉਸ ਵਕਤ ਇਹ ਗੱਲ ਠਾਣ ਲਈ ਮਹਾਰਾਜ ਨੇ ਕਿ ਜਦੋਂ ਰਾਏ ਬੁਲਾਰ ਜਾਗੇਗਾ,
ਨਾਨਕ ਨਾਮ ਸਰੋਵਰ ਲਾਭ ਊਠ ਤਪੂਰ ਇਹ ਮਨਿਆਨਾ।
ਮਨ ਦੇ ਅੰਦਰ ਇਹ ਮਨ ਦੇ ਵਿੱਚ ਆ ਗਿਆ ਕਿ ਨਾਨਕ ਨਾਮ ਸਰੋਵਰ ਲਾਵੋ। ਉਹ ਇੱਥੇ ਹੀ ਪ੍ਰੇਰਣਾ ਦੇਤੀ ਰਾਏ ਬੁਲਾਰ ਨੂੰ, ਸੁੱਤਿਆਂ ਪਿਆ ਖਿਆਲ ਆਇਆ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਮੈਂ ਸਰੋਵਰ ਲਾ ਦਿਆਂ ਇੱਕ। ਉਹਦੇ ਮਨ ਚ ਖਿਆਲ ਪੈਦਾ ਕਰ ਦਿੱਤਾ, ਕਿਉਂਕਿ ਸਤਿਗੁਰੂ ਤਾਂ ਸਾਰਿਆਂ ਹਿਰਦਿਆਂ ਚ ਬੈਠੇ ਹੁੰਦੇ ਨੇ, ਉਹਦੇ ਮਨ ਵਿੱਚ ਐਸਾ ਖਿਆਲ ਆ ਗਿਆ।
ਜਾਣ ਤਪਾ ਨਿਜ ਕੋ ਕਿਰਤਾਰ ਤਲਾਈ ਤੜਾਗਰ ਦੇ ਬਿਕਸਾਨਾ।
ਉਸ ਵਕਤ ਆਪਣੇ ਆਪ ਨੂੰ ਜਾਣਿਆ ਮੈਂ ਸਫਲਾ ਹੋ ਗਿਆ। ਫਿਰ ਰਾਏ ਬੁਲਾਰ ਜੀ ਨੇ ਉੱਥੇ ਮਹਾਰਾਜ ਦੇ ਨਾਂ ਤੇ ਇੱਕ ਸਰੋਵਰ ਬਣਾ ਦਿੱਤਾ।
ਸੁਖ ਨਵਾਏ ਤਹਾਂ ਝਟਤੀ ਦਿਨ ਈਖਦ ਮੈਂ ਕਰ ਤਿਆਰ ਸੁਜਾਨਾ।
ਉਹ ਝਟਤੀ ਨਾਲ ਛੇਤੀ ਦੇ ਨਾਲ ਹੀ ਬੰਦੇ ਬਹੁਤੇ ਲਾ ਕੇ, ਬਹੁਤ ਛੇਤੀ ਹੀ ਥੋੜੇ ਸਮੇਂ ਵਿੱਚ ਮਹਾਰਾਜ ਲਈ ਉਹ ਜਿਹੜਾ ਸਰੋਵਰ ਸੀ ਉਹ ਤਿਆਰ ਕੀਤਾ ਰਾਏ ਬੁਲਾਰ ਜੀ ਨੇ।
ਹੈ ਅਬਲੋ ਇਸ਼ਨਾਨ ਪੁਨੀਤ ਕਰੇ ਤਿਹਠਾ ਤਹਿ ਪਾਪ ਪਰਾਨਾ।
ਹੁਣ ਤੱਕ ਹੈ ਕਹਿੰਦੇ ਇਸ਼ਨਾਨ ਕਰਕੇ ਸਾਰੇ ਪਵਿੱਤਰ ਹੁੰਦੇ ਨੇ, ਤਹਿ ਪਾਪ ਪਰਾਨਾ, ਪਾਪ ਚਲੇ ਜਾਂਦੇ ਜਿੱਥੇ ਨਹਾ ਕੇ।
ਦੋਹਰਾ ਮੁਝਕੋ ਲਿਓ ਬੁਲਾਈ ਤਬ ਕਰਵਾਏ ਇਸ਼ਨਾਨ।
ਫਿਰ ਮੈਨੂੰ ਕਹਿੰਦੇ ਭਾਈ ਬਾਲਾ ਜੀ ਕਹਿੰਦੇ ਬੁਲਾ ਲਿਆ, ਫਿਰ ਇਸ਼ਨਾਨ ਕਰਵਾਇਆ ਮੈਂ।
ਹਾਲੇ ਮਿਲਕਰ ਸਤਿਗੁਰੂ ਕੀਨੋ ਪੁਨ ਪ੍ਰਸਥਾਨ।
ਫਿਰ ਘਰ ਮਿਲ ਕੇ ਸਾਰਿਆਂ ਨੂੰ ਪਿਆਰ ਨਾਲ ਸਤਿਗੁਰੂ ਨੇ ਫਿਰ ਚੱਲਣਾ ਕੀਤਾ। ਉਸ ਵਕਤ
ਸਵਈਆ ਦੋਏ ਮਹੂਰਤ ਜਾਮਣ ਤੇ ਗੁਰੂ ਨਾਨਕ ਜੀ ਤਾਂ ਵਕੀਨ ਪਿਆਨਾ।
ਉਸ ਵਕਤ 2 ਘੜੀਆਂ ਜਦੋਂ ਸੀ ਨਾ ਦਿਨ ਜਾਮਣ ਤੇ, 2 ਘੜੀਆਂ ਜਦੋਂ ਸਮਾਂ ਬਤੀਤ ਹੋ ਗਿਆ, ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦੋਂ ਚੱਲਣਾ ਕੀਤਾ। ਫਿਰ
ਸੰਗ ਚਲੇ ਸੁਖ ਸਾਗਰ ਕੀ ਜੁਗ ਮੈਂ ਪੁਨ ਔਰ ਚਲਿਓ ਮਰਦਾਨਾ।
ਕਹਿੰਦੇ ਉਸ ਵਕਤ ਸੁਖਾਂ ਦੇ ਸਾਗਰ ਗੁਰੂ ਨਾਨਕ ਦੇਵ ਜੀ ਨਾਲ ਮੈਂ ਤੇ ਭਾਈ ਮਰਦਾਨਾ, ਅਸੀਂ ਦੋਵੇਂ ਜਾਣੇ ਚੱਲ ਪਏ।
ਜੀ ਦਾ ਆਨੰਦ ਸਤੰਗ ਸੋ ਕੰਧ ਗੋਬਿੰਦ ਮੁਕੰਦ ਸਦਾ ਦੁਖਹਾਨਾ।
ਸੋ ਐਸੇ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਰੂਪ ਨੂੰ ਯਾਦ ਕਰੋ। ਚੇਤਨ ਚਿੱਤ ਜੋ ਹੈ, ਭਾਵ ਜਿਹੜਾ ਸੱਤ ਚੇਤਨ ਆਨੰਦ ਸਰੂਪ ਹੈ, ਸੁਖਾਂ ਦਾ ਬੱਦਲ ਹੈ, ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ, ਗੋਬਿੰਦੇ ਮੁਕੰਦੇ ਉਦਾਰੇ ਪਾਰੇ ਜੋ ਹਨ।
ਤਾਂ ਗੁਰ ਕੇ ਪਦ ਪੰਕਜ ਉਪਰ ਜਾਤ ਸਦੇਵ ਕਵੀ ਕੁਰਬਾਨਾ।
ਕਵੀ ਜੀ ਕਹਿੰਦੇ ਮੈਂ ਐਸੇ ਗੁਰਾਂ ਦੇ ਨਾ ਉਪਰੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਐਸੇ ਸੋਹਣੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ।
ਦੋਹਰਾ ਮੰਦ ਮੰਦ ਗਤ ਸੁੰਦਰੀ ਪਦ ਪਦ ਵੀ ਪਰ ਪਾਏ।
ਮੰਦ ਮੰਦ ਹੌਲੀ ਹੌਲੀ ਬੜੇ ਪਿਆਰ ਨਾਲ ਬੜੀ ਸੁੰਦਰ ਗਤੀ ਵਿੱਚ ਗੁਰੂ ਨਾਨਕ ਦੇਵ ਜੀ ਧਰਤੀ ਤੇ ਚਰਨ ਪਾਉਂਦੇ ਰਸਤੇ ਉੱਤੇ ਤੁਰੇ ਜਾ ਰਹੇ ਹਨ।
ਮੈਂ ਪੁਨ ਵਰਦਾਨਾ ਦੋ ਸਤਿਗੁਰ ਪਿੱਛੇ ਜਾਏ।
ਭਾਈ ਬਾਲਾ ਜੀ ਕਹਿੰਦੇ ਮੈਂ ਅਤੇ ਭਾਈ ਮਰਦਾਨਾ ਦੋਵੇਂ ਸਤਿਗੁਰ ਦੇ ਪਿੱਛੇ ਪਿੱਛੇ ਹੌਲੀ ਹੌਲੀ ਤੁਰੇ ਜਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਂ ਮੂਲ ਮੰਤਰ ਜਾਂ ਵਾਹਿਗੁਰੂ ਮੰਤਰ ਕਰਾਉਂਦੇ ਹੁੰਦੇ, ਪਿੱਛੇ ਭਾਈ ਵਾਹਿਗੁਰੂ ਕਰਦੇ ਆਉਣਾ, ਦੋਨਾਂ ਨੇ ਵਾਹਿਗੁਰੂ ਕਰ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਮੂਲ ਮੰਤਰ ਕਦੇ ਵਾਹਿਗੁਰੂ ਮੰਤਰ ਕਰਦੇ ਨੇ, ਔਰ ਕਦੇ ਕਦੇ ਸਤਿਗੁਰੂ ਜਾਣ ਕੇ ਸੋਹੰ ਕਰਨ ਲੱਗ ਜਾਂਦੇ। ਮਰਦਾਨੇ ਨੇ ਇੱਕ ਦਿਨ ਦੇਖਿਆ ਸਮੁੰਦਰ 'ਤੇ ਤੁਰੇ ਜਾਣ ਚੰਗੇ ਭਲੇ, ਮਰਦਾਨਾ ਆਏਗਾ ਪ੍ਰਸੰਗ ਅੱਗੇ ਨੇੜੇ ਹੋ ਕੇ ਸੁਣਦਾ ਆਪ ਸੋਹੰ ਸੋਹੰ ਸਾਨੂੰ ਵਾਹਿਗੁਰੂ ਵਾਹਿਗੁਰੂ। ਇਹਦਾ ਮਤਲਬ ਇਹ ਜਾਪ ਜਿਹੜਾ ਸੋਹੰ ਸੋਹੰ ਵੱਡਾ ਮੈਂ ਵੀ ਕਰਦਾ, ਭਾਗਰੇ ਲੱਗ ਗਿਆ ਸੋਹੰ ਸੋਹੰ ਕੀਤਾ, ਉੱਥੇ ਪਾਣੀ 'ਚ ਡੁੱਬ ਗਿਆ ਉਸ ਵਕਤ ਹੀ। ਉਹ ਬੁੱਬ ਕਰੇ ਉਹ ਬਾਹਵਾਂ ਮਾਰੇ, ਭਾਈ ਬਾਲਾ ਕਹਿੰਦਾ ਮਹਾਰਾਜ ਮਰਦਾਨਾ ਗਿਆ, ਕਹਿੰਦੇ ਵਾਹਿਗੁਰੂ ਕਹਿ ਵਾਹਿਗੁਰੂ ਕਹਿ। ਉਹ ਜਦ ਵਾਹਿਗੁਰੂ ਕਿਹਾ ਫਿਰ ਉੱਪਰ ਆ ਗਿਆ, ਕਹਿੰਦੇ ਤੈਨੂੰ ਕੀ ਹੋਇਆ ਸੀ? ਕਹਿੰਦੇ ਮਹਾਰਾਜ ਮੈਂ ਸੋਚਿਆ ਗੁਰੂ ਨਾਨਕ ਦੇਵ ਜੀ ਆਪ ਤਾਂ ਵੱਡਾ ਜਾਪ ਕਰਦੇ, ਸਾਨੂੰ ਛੋਟਾ ਦਿੱਤਾ। ਕਹਿੰਦੇ ਮਰਦਾਨੇ ਇਹ ਅਵਸਥਾ ਸੋਹੰਗ ਵਾਲੀ, ਤੈਨੂੰ ਗੁਰੂ ਨੇ ਜਿਹੜਾ ਜਾਪ ਦਾ ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜਿਹੜੀ ਗੁਰੂ ਨੇ ਕਾਰ ਕਹੀ ਉਹ ਸਿੱਖ ਨੂੰ ਕਮਾਉਣੀ ਚਾਹੀਦੀ, ਨਾ ਕਿ ਗੁਰੂ ਦੀ ਰੀਸ ਕਰਨੀ ਚਾਹੀਦੀ ਹੈ।
ਚੌਪਏ ਹੇਤ ਭਗਤ ਸਰਿਤ ਵਿਸਤਾਰਨ,
ਉਸ ਵਕਤ ਭਗਤੀ ਰੂਪ ਨਦੀ ਨੂੰ ਸੰਸਾਰ ਅੰਦਰ ਵਿਸਥਾਰਨ ਲਈ,
ਨਾਨਕ ਰਾਏ ਜਗਤ ਨੇ ਸੁਤਾਰ,
ਧੰਨ ਗੁਰੂ ਨਾਨਕ ਦੇਵ ਜੀ ਜਗ ਦਾ ਭਲਾ ਕਰਨ ਲਈ।
ਸੁਥਲ ਭਲੋ ਤਹ ਜੋ ਮਨ ਨੀਵਾ,
ਹੁਣ ਜਿੱਥੇ ਨੀਵਾਂ ਮਨ ਹੈ ਉਹ ਥਾਂ ਦੇ ਉੱਤੇ ਨਦੀ ਦਾ ਪਾਣੀ ਜਾਂਦਾ ਹੈ।
ਜਾਹੇ ਕੀਰਤਨ ਨੀਰ ਸਦੀਵਾ,
ਜਿੱਥੇ ਕੀਰਤਨ ਰੂਪੀ ਜਲ ਹਮੇਸ਼ਾ ਵਹਿੰਦਾ ਹੈ।
ਨਾਮ ਸਿਫਤ ਉਠਾ ਸੁਠ ਉਠਤ ਤਰੰਗਾ,
ਜਿੱਥੇ ਨਾਮ ਦੀਆਂ ਸਿਫਤਾਂ ਰੂਪ ਲਹਿਰਾਂ ਉੱਠਦੀਆਂ ਜਿਸ ਥਾਂ ਤੇ,
ਨਿਕਸਨ ਥਾਨ ਜਾਸ ਸਤਸੰਗਾ,
ਉਹਦਾ ਨਿਕਲਣ ਦਾ ਥਾਂ ਕਿਹੜਾ ਜੀ? ਨਦੀ ਦਾ ਕਹਿੰਦੇ ਸਤਸੰਗਤ ਹੈ, ਸਤਸੰਗਤ ਰੂਪੀ ਨਦੀ ਦੇ ਵਿੱਚੋਂ ਇਹ ਜਿਹੜਾ ਜਲ ਪ੍ਰਵਾਹ ਨਿਕਲਦਾ ਨਾ ਨਾਮ ਦਾ, ਇਹ ਜਿੱਥੇ ਨੀਵਾਂ ਮਨ ਹੁੰਦਾ ਉੱਥੇ ਤੱਕ ਨਾਮ ਚੱਲਿਆ ਜਾਂਦਾ ਹੈ।
ਭਰਮ ਅਗਿਆਨ ਅਧਿਕ ਦ੍ਰਿੜ ਕੂਲਾ,
ਭਰਮ ਅਗਿਆਨ ਅਧਿਕ ਦ੍ਰਿੜ ਕੂਲਾ, ਪੱਕੇ ਕਿਨਾਰੇ ਬਣੇ ਹੋਏ ਨੇ ਭਰਮ ਤੇ ਅਗਿਆਨ ਦੇ।
ਤਿਨਹਿ ਨਿਕੰਦਨ ਕੋ ਅਨੁਕੂਲਾ,
ਉਹਨਾਂ ਨੂੰ ਕੱਟਣ ਲਈ ਅਨੁਕੂਲ ਹੁੰਦੇ ਹਨ।
ਖਰੇ ਬਿਟਪ ਕਲ ਮਲ ਕਲ ਕਾਲਾ,
ਬਹੁਤ ਜ਼ਿਆਦਾ ਜਿਹੜੇ ਬਿਟਪ ਦਰਖਤ ਨੇ ਕਲ ਮਲ ਕਲ ਕਾਲਾ, ਪਾਪਾਂ ਦੇ ਦਰਖਤ ਬਹੁਤ ਜ਼ਿਆਦਾ ਕਲਯੁਗ ਦੇ ਸਮੇਂ ਵਿੱਚ ਉੱਗੇ ਖੜੇ ਦੋਵੇਂ ਪਾਸੇ, ਜਿਵੇਂ ਨਦੀ ਦੇ ਦੋਵੇਂ ਪਾਸੇ ਦਰਖਤ ਹੁੰਦੇ ਦੋ ਕਿਨਾਰੇ ਹੁੰਦੇ ਨੇ ਔਰ ਨਦੀ ਨੀਵੇਂ ਥਾਂ ਨੂੰ ਪਾਣੀ ਜਾਂਦਾ, ਇਉਂ ਅਲੰਕਾਰ ਬਣਾਇਆ। ਸਤਸੰਗਤ ਵਿੱਚੋਂ ਨਿਕਲਦੀ ਇਹ ਜਿਹੜੀ ਭਗਤੀ ਦੀ ਨਦੀ।
ਮੂਲ ਔਖਾਰ ਹੈ ਵੇਗ ਵਿਸਾਲਾ,
ਮਹਾਰਾਜ ਸੱਚੇ ਪਾਤਸ਼ਾਹ ਕਿ ਜੜਾਂ ਤੋਂ ਉਖਾੜ ਦਿੰਦੇ ਨੇ ਬਹੁਤ ਤੇਜ਼, ਜਦੋਂ ਨਦੀ ਦਾ ਪਾਣੀ ਜਾਂਦਾ ਸਾਰੇ ਦਰਖਤਾਂ ਨੂੰ ਵੀ ਪੱਟ ਦਿੰਦਾ ਕਈ ਵਾਰੀ।
ਸਤਿਗੁਰ ਸਿੱਖ ਜਲ ਜੰਤ ਅਪਾਰਾ,
ਮਾਰੂ ਦੇ ਜਿਹੜੇ ਸੱਚੇ ਪਾਤਸ਼ਾਹ ਜੇ ਗੁਰਸਿੱਖ ਨੇ ਜਲ ਜੰਤੂ ਨੇ ਮਾਨੋ, ਸੋ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਅਸੀਂ ਤੇਰੀਆਂ ਮਛਲੀਆਂ ਤੇਰੇ ਦਰਿਆ ਦੀਆਂ, ਤੂੰ ਦਰਿਆ ਰੂਪ ਹੈ, ਤੂੰ ਦਰਿਆਓ ਸਭ ਤੁਝ ਹੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਇਉਂ ਜਦੋਂ ਨਦੀ ਦਾ ਪਾਣੀ ਤੇਜ਼ ਚੱਲਦਾ ਕਿਨਾਰਿਆਂ ਨੂੰ ਵੀ ਵਿੱਚੇ ਤੋੜ ਦਿੰਦਾ, ਵਿੱਚੇ ਦਰਖਤਾਂ ਨੂੰ ਸੁੱਟ ਦਿੰਦਾ, ਸਤਿਗੁਰੂ ਪਾਪਾਂ ਨੂੰ ਵਿੱਚੇ ਰੋੜ ਦਿੰਦੇ ਨੇ, ਵਿੱਚੇ ਜਿਹੜੇ ਵੱਡੇ ਵੱਡੇ ਪਾਪਾਂ ਦੇ ਦਰਖਤ ਨੇ ਭਰਮ ਤੇ ਅਗਿਆਨ ਦੇ ਕਿਨਾਰੇ ਸਭ ਰੋੜ ਦਿੰਦੇ ਹਨ। ਜਦੋਂ ਗਿਆਨ ਦਾ ਆਉਂਦੀ ਨਾ ਗਿਆਨ ਦੀ ਛਲ ਸਤਸੰਗਤ ਵਿੱਚੋਂ,
ਵਿਛੜਿਆ ਨਹੀਂ ਲੀਨ ਸੁਖ ਭਾਰਾ,
ਉਸ ਵਕਤ ਵਿਛੜਦੇ ਨਹੀਂ ਹਨ, ਬਹੁਤ ਭਾਰੀ ਸੁਖ ਲੈਂਦੇ ਜਲ ਜੰਤੂ ਰੂਪ ਗੁਰਸਿੱਖ, ਸੰਗਤ ਤੋਂ ਨਹੀਂ ਵਿਛੜਦੇ।
ਦੋਹਰਾ ਪ੍ਰੇਮ ਵੇਗ ਪ੍ਰਭਾਵ ਹੈ ਮਾਇਆ ਕਾਏ ਹੀ ਨਾ,
ਹੁਣ ਪ੍ਰੇਮ ਦੀ ਤੀਬਰਤਾ ਜਦੋਂ ਚੱਲਦੀ ਆ ਉੱਥੇ ਮਾਇਆ ਮੈਲ ਤੋਂ ਬਿਨਾਂ ਕਰ ਦਿੰਦੇ ਗੁਰਸਿੱਖ ਨੂੰ।
ਚਰਨ ਕਮਲ ਕੋ ਧਿਆਨ ਜੋ ਸ਼ੀਤਲਤਾ ਸੁਖਲੀਨ,
ਜਿਹੜਾ ਚਰਨਾ ਕਮਲਾਂ ਦਾ ਧਿਆਨ ਧਰਨਾ ਇਹੀ ਸ਼ੀਤਲਤਾ ਇਹੀ ਸੁਖ ਲੈਂਦੇ ਗੁਰਸਿੱਖ।
ਚੌਪਏ ਸਹਿਜ ਸਰੂਪ ਸਿੰਧ ਸੁਮਹਾਈ,
ਸਹਿਜ ਸਰੂਪ ਰੂਪੀ ਸਾਹਮਣੇ ਜਿਹੜਾ ਮੁਹਾਣੇ ਨਦੀ ਦੇ ਸਾਗਰ ਦੇ ਸੰਗਮ ਦੀ ਥਾਂ ਦੀ ਕੋਲ, ਜਿਵੇਂ ਆਪਾਂ ਕਹਿੰਦੇ ਜਿੱਥੇ ਨਦੀ ਸਮੁੰਦਰ ਦੇ ਵਿੱਚ ਜਾ ਕੇ ਮਿਲਦੀ ਆ ਨਾ, ਉਹਨੂੰ ਕਹਿੰਦੇ ਨੇ ਸੰਗਮ ਹੋ ਗਿਆ ਉੱਥੇ ਗੁਰਸਿੱਖ ਦਾ।
ਮਿਲੀ ਜਾਏ ਸਥਿਰਤਾ ਪਾਈ,
ਉੱਥੇ ਜਾ ਕਰਕੇ ਮਿਲੇ ਸਥਿਰਤਾ ਪਾਈ, ਸਹਿਜ ਸਰੂਪ ਸਿੰਧ ਸਮਹਾਈ, ਹੁਣ ਸਾਹਮਣੇ ਹੈ ਬਿਲਕੁਲ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿੱਚ ਗੁਰਸਿੱਖ ਰੂਪ ਜੰਤ ਪੈ ਕੇ ਸਤਸੰਗਤ ਰੂਪੀ ਨਦੀ ਵਗ ਕੇ ਅਕਾਲ ਪੁਰਖ ਰੂਪੀ ਸਮੁੰਦਰ ਤੱਕ ਜਾਂਦੀ ਆ ਨਾ, ਤਾਂ ਗੁਰਸਿੱਖ ਉੱਥੇ ਸਮੁੰਦਰ ਵਿੱਚ ਮਿਲ ਜਾਂਦੇ ਜਾ ਕਰਕੇ।
ਜਨਮ ਮਰਨ ਕੋ ਬਹੁਰ ਨਾ ਫੇਰਾ,
ਮੁੜ ਕੇ ਜਨਮ ਮਰਨ ਦਾ ਫੇਰਾ ਹੀ ਨਹੀਂ ਪੈਂਦਾ, ਨਦੀ ਦਾ ਪਾਣੀ ਘੁੰਮਦਾ ਫਿਰਦਾ ਥਾਂ ਥਾਂ, ਸਮੁੰਦਰ ਤਾਂ ਆਰਾਮ ਨਾਲ ਟਿਕਿਆ, ਜਿਹੜਾ ਪਾਣੀ ਸਮੁੰਦਰ ਚਲਿਆ ਗਿਆ ਉਹ ਕਾਹਨੂੰ ਫਿਰ ਹਿਲਦਾ, ਉੱਥੇ ਟਿਕਿਆ ਹੀ ਰਹਿੰਦਾ।
ਹਵਾ ਡੋਲ ਸੁਖਾ ਭਯੋ ਕਨੇਰਾ,
ਉਸ ਵਕਤ ਅਡੋਲ ਸੁਖ ਪ੍ਰਾਪਤ ਹੋ ਜਾਂਦਾ ਹੈ।
ਕਾਲ ਕਾਮ ਕੋ ਡਰ ਨਹਿ ਜਹਿਵਾ,
ਕਾਲ ਰੂਪੀ ਜਿਹੜਾ ਕਾਮ ਹੁੰਦੀ ਗਰਮੀ ਦਾ, ਜਿੱਥੇ ਡਰ ਨਹੀਂ ਹੁਣ ਸਮੁੰਦਰ ਵਿੱਚ।
ਸ੍ਰਿਤਾ ਸੰਗ ਪਹੁੰਚੇ ਤਹਿਵਾ,
ਸਤਸੰਗਤ ਰੂਪੀ ਜਿਹਦੀ ਆ ਨਾ ਅਸਥਾਨ, ਇੱਥੋਂ ਜਿਹੜੀ ਨਦੀ ਨਿਕਲਦੀ ਆ ਗੁਰਸਿੱਖੀ ਦੀ, ਇਹਦੇ ਵਿੱਚ ਆ ਜਾਓ। ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤਾ ਜਿੱਤ ਵਡਿਆਈ,
ਜਿਹਨੇ ਐਸੀ ਸ੍ਰਿਤਾ ਵਰਤਿਆਗੀ,
ਜਿਹਨਾਂ ਨੇ ਇਹੋ ਜਿਹੀ ਸੰਗਤ ਰੂਪੀ ਜਿਹੜੀ ਨਦੀ ਆ ਉਹ ਤਿਆਗ ਦਿੱਤੀ ਹੈ।
ਮਿਰਗ ਤ੍ਰਿਸ਼ਨਾ ਜਗ ਭਰਮੈ ਭਾਗੀ,
ਉਹ ਜਿਹੜੇ ਸੰਸਾਰ ਦੀ ਮਿਰਗ ਤ੍ਰਿਸ਼ਨਾ ਦੇ ਵਿੱਚ ਐਵੇਂ ਇੱਧਰ ਉੱਧਰ ਭੱਜੇ ਫਿਰਦੇ ਨੇ, ਐਡੀ ਵੱਡੀ ਸਮੁੰਦਰ ਛੱਡ ਕੇ, ਨਦੀ ਛੱਡ ਕੇ, ਮਾਰੂਥਲ ਦੇ ਵਿੱਚ ਉਹ ਜਾ ਕਰਕੇ ਰੇਗਿਸਤਾਨ ਦੇ ਵਿੱਚ ਜੇ ਖੜ ਜੇ ਕੋਈ ਦੂਰੋਂ ਭਾਫਾਂ ਨਿਕਲਦੀਆਂ, ਐਂ ਲੱਗਦਾ ਬੜਾ ਪਾਣੀ ਖੜਾ, ਉੱਥੇ ਦੌੜ ਕੇ ਜਾਓ, ਫਿਰ ਨਹੀਂ ਦੀਂਹਦਾ ਪਾਣੀ, ਫਿਰ ਅੱਗੇ ਜਾਓ, ਫਿਰ ਨਹੀਂ ਪਾਣੀ, ਫਿਰ ਜਾਓ, ਇਹ ਹਰਨ ਭੱਜ ਭੱਜ ਕੇ ਮਰ ਜਾਂਦੇ ਨੇ ਉੱਥੇ। ਚੰਗਾ ਭਲਾ ਥਾਂ ਸੀਗਾ ਨਦੀ, ਨਦੀ ਤੇ ਪਾਣੀ ਨਹੀਂ ਪੀਂਦੇ ਲੋਕ, ਸਤਸੰਗਤ ਦੇ ਸਰੋਵਰ ਵਿੱਚ ਲੋਕ ਨਹੀਂ ਨਹਾਉਂਦੇ, ਗੁਰਸਿੱਖੀ ਦੀ ਨਦੀ ਵਿੱਚ ਨਹੀਂ ਨਹਾਉਂਦੇ, ਅਕਾਲ ਪੁਰਖ ਰੂਪੀ ਸਮੁੰਦਰ ਵੱਲ ਨਹੀਂ ਜਾਂਦੇ, ਜਿੱਥੇ ਬਿਲਕੁਲ ਹੀ ਮਾਰੂ ਥਲ ਹੈ, ਖੁਸ਼ਕੀ ਛਾਈ, ਵਿਕਾਰਾਂ ਦੇ ਭਰੇ, ਜਿੱਥੇ ਮ੍ਰਿਗ ਤ੍ਰਿਸ਼ਨਾ ਨਕਲੀ ਦੇਹਧਾਰੀ ਪਖੰਡੀ ਗੁਰੂ ਹੈ, ਉਹਨਾਂ ਕੋਲ ਲੋਕ ਜਾਂਦੇ ਨੇ।
ਸ੍ਰੀ ਨਾਨਕ ਸ੍ਰਿਤਾ ਵਿਸਤਾਰੀ,
ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਨਦੀ ਸਾਡੇ ਵਾਸਤੇ ਚਲਾਈ ਹੈ ਸਤਸੰਗਤ ਦੀ।
ਜਹਾਂ ਤਹਾਂ ਪਸਰੀ ਬਰਬਾਰੀ,
ਜਿੱਥੇ ਜਿੱਥੇ ਕਿੱਥੇ ਸਾਰੇ ਸੰਸਾਰ ਵਿੱਚ ਸ੍ਰੇਸ਼ਟ ਜਲ ਵਾਲੀ ਇਹ ਨਦੀ ਚੱਲਦੀ ਹੈ।
ਵੱਡੇ ਭਾਗ ਤੇ ਪ੍ਰਾਪਤ ਹੋ,
ਇਹ ਭਾਈ ਵੱਡਿਆਂ ਭਾਗਾਂ ਨਾਲ ਨਦੀ ਮਿਲਦੀ ਕਿਸੇ ਕਿਸੇ ਨੂੰ।
ਸੰਤੋਖ ਸਿੰਘ ਸਿਮਰੈ ਸੋਈ,
ਮੈਂ ਤਾਂ ਉਸੇ ਨੂੰ ਹੀ ਸਿਮਰਦਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਮੈਨੂੰ ਨਾ ਨਦੀ ਚ ਬਾਹਰ ਕੱਢਿਓ, ਮੈਂ ਤੇਰਾ ਜਲ ਜੰਤੂ ਸੱਚੇ ਪਾਤਸ਼ਾਹ, ਜੇ ਬਾਹਰ ਨਿਕਲ ਗਏ ਮੱਛੀਆਂ ਨੂੰ ਤੜਫਾਂਗੇ, ਸਾਨੂੰ ਤੇ ਨਦੀ ਚ ਰੱਖੋ, ਹੌਲੀ ਹੌਲੀ ਬ੍ਰਹਮ ਚ ਲੀਨ ਕਰ ਦਿਓ, ਬਹੁਰ ਹਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮ ਹੈ ਬੁਝ ਸਮਾਵਾਂਗੇ, ਅਸੀਂ ਮੁੜ ਕੇ ਇੱਥੇ ਕੀ ਲੈਣ ਆਉਣਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ, ਸਾਨੂੰ ਸਦੀਵ ਕਾਲ ਆਪਣੇ ਵਿੱਚ ਲੀਨ ਕਰ ਲਿਓ, ਅਸੀਂ ਸਦੀਵ ਕਾਲ ਤੁਹਾਡੇ ਵਿੱਚ ਲੀਨ ਹੋ ਜਾਈਏ,